ਪਰਮਜੀਤ ਕੌਰ ਪੰਜਾਬੀ ਦੇ PhD ਨੇ ਤੇ ਮੈਂ ਆਪ ਪੰਜਾਬੀ ਦਾ ਯੂਨੀਵਰਸਿਟੀ ਦਾ ਪੜ੍ਹਿਆ ਸਟੂਡੈਂਟ ਹਾਂ ਤੇ ਮੇਰੀ ਕੁਛ ਮੇਰੇ ਤੇ ਪ੍ਰਭਾਵ ਇਹੋ ਜਿਹਾ ਰਿਹਾ ਕਿ ਮੇਰਾ ਦਿਲ ਹੀ ਨਹੀਂ ਕੀਤਾ ਕਦੇ ਉਹ ਜਿਹੇ ਸ਼ਬਦ ਲਿਖਣ ਨੂੰ ਕਿਉਂਕਿ ਮੈਨੂੰ ਐਂ ਲੱਗਦਾ ਸੀ ਯਾਰ ਵੀ ਜੇ ਅੱਜ ਤਾਂ ਚਲੋ ਮੈਂ ਅਨਮੈਰਿਡ ਹਾਂ ਵੀ ਹੈ ਨਾ ਉਸ ਵੇਲੇ ਦੀ ਗੱਲਾਂ ਹੈ
ਜੀ
ਵੀ ਕੱਲ ਨੂੰ ਮੇਰਾ ਵਿਆਹ ਹੋਊਗਾ ਤੇ ਮੇਰੇ ਬੱਚੇ ਹੋਣਗੇ ਮੇਰੀ ਧੀ ਵੀ ਹੋਊਗੀ ਪੁੱਤ ਵੀ ਹੋਊਗਾ ਜੇ ਰੱਬ ਨੇ ਦਿੱਤਾ ਹੈ ਨਾ ਤੇ ਜੇ ਮੇਰੀ ਧੀ ਕਿਤੇ ਲੰਘਦੀ ਵੜਦੀ ਹੋਈ ਤੇ ਉਹ ਕੋਈ ਗਾਣਾ ਮੈਂ ਮਾੜਾ ਲਿਖਤਾ ਕੋਈ ਸਾਥ ਸੁਣਾਊਗਾ ਉਹਨੂੰ ਤੇ ਕਿੱਦਾਂ ਬੁਰਾ ਲੱਗੂਗਾ ਨਾ ਮੈਨੂੰ ਇਹ ਮੇਰੀ ਪਹਿਲਾਂ ਤੇ ਸੋਚ ਰਹੀ ਹੈ ਵੀ ਮੈਂ ਘੱਟ ਲਿਖ ਲੈਣਾ ਚੰਗਾ ਲਿਖਣਾ ਹੈ ਕੋਈ ਗੱਲ ਨੀ ਸ਼ੋਹਰਤਾਂ ਜ਼ਰੂਰੀ ਨਹੀਂ ਹੈਗੀਆਂ ਵੀ ਤੁਹਾਡੇ ਗੀਤ ਬਹੁਤ ਚੱਲ ਗਏ ਤੁਹਾਡਾ ਹਰ ਗੀਤ ਚੱਲੇ ਇਹ ਵੀ ਜ਼ਰੂਰੀ ਨਹੀਂ ਹੈਗਾ ਗੀਤ ਦੋ ਚਾਰ ਹੀ ਹੋਣ ਉਹੀ ਯਾਦਗਾਰੀ ਰਹਿ ਜਾਣ ਤੇ ਉਹ ਬੜਾ ਵੱਡਾ ਮਾਣ ਹੁੰਦਾ ਇਸ ਕਰਕੇ ਮੈਨੂੰ ਕਾਫੀ ਆਫਰਸ ਪਹਿਲਾਂ ਪਹਿਲਾਂ ਆਈਆਂ ਮੈਂ ਗੀਤ ਵੀ ਇਸ ਤਰ੍ਹਾਂ ਦੇ ਲਿਖ ਦੋ ਤੁਸੀਂ ਕੋਈ ਨੀ ਤੁਹਾਡਾ ਨਾਮ ਵੀ ਰਹਿਣ ਦਾਂਗੇ ਆਪਾਂ ਪਾਣ ਨੂੰ ਤੇ ਤੁਸੀਂ ਗੀਤ ਬਣਾ ਕੇ ਦੇ ਦਿਓ ਮੈਂ ਕਿਹਾ ਯਾਰ ਮੈਂ ਇੱਦਾਂ ਦਾ ਨਹੀਂ ਲਿਖਣਾ ਹੈਗਾ ਹਾਂ ਜਦੋਂ ਸ਼ੁਰੂ ਸ਼ੁਰੂ ਚ ਮੈਂ ਸਟਾਰਟ ਕੀਤਾ 93 ਦੀ ਗੱਲ ਹੈਗੀ ਆ ਮੈਂ ਲਿਖਣਾ
ਜੀ
ਉਦੋਂ ਕੁਛ ਕਾਲਜ ਦੇ ਦਿਨ ਸੀਗੇ ਕੁਛ ਕੁਛ ਲਿਖਿਆ ਵੀ ਏਦਾਂ ਦਾ ਮਤਲਬ ਜਿੱਦਾਂ ਮਤਲਬ ਆਪਣੀਆਂ ਕਾਪੀਆਂ ਤੱਕ ਹੀ ਸੀਮਤ ਰਹਿ ਗਿਆ ਤੇ ਜਿੱਦਾਂ ਉਹਨਾਂ ਦਿਨਾਂ ਚ ਟ੍ਰੈਂਡ ਜਿਹਾ ਚੱਲਦਾ ਸੀਗਾ ਮਣੀ ਰਣਜੀਤ ਮਣੀ ਦਾ ਟ੍ਰੈਂਡ ਚੱਲਦਾ ਸੀ ਉਦਾਂ ਦੇ ਗੀਤ ਕੁਛ ਲਿਖੇ ਆ ਪਰ ਜਿਹੜੇ ਮਾੜੇ ਸ਼ਬਦ ਹੈਗੇ ਉਹ ਮੈਂ ਕਦੇ ਆਪਣੇ ਗੀਤ ਚ ਕਿਸੇ ਚ ਵੀ ਯੂਜ਼ ਨੀ ਕੀਤੇ ਹੈਗੇ ਜਿਹੜੇ ਔਰਤ ਨੂੰ ਨੀਵਾਂ ਸਥਾਨ ਦਿਖਾਉਂਦੇ ਹੋਣ ਜਾਂ ਮਤਲਬ ਤੁਸੀਂ ਸਮਝ ਹੀ ਗਏ ਹੋ ਮਤਲਬ ਉਹ ਸ਼ਬਦ ਜਿਹੜੇ ਮਤਲਬ ਆਪਾਂ ਗਰੇਜ਼ ਕਰਦੇ ਹਾਂ ਬੋਲਣ ਤੋਂ ਵੀ ਹੈ ਨਾ
ਜੀ ਜੀ
ਤੇ ਪਾਲੀ ਜੀ ਮੈਂ ਹੁਣ ਨਾਲ ਹੀ ਇੱਕ ਆਪਾਂ ਸੌਂਗ ਸੁਣਿਆ ਸੀਗਾ ਕਾਫੀ ਹੁਣ ਜਿਹੜਾ ਪਿੱਛੇ ਦੌਰ ਲੰਘਿਆ ਹੈਗਾ ਆ ਪੁੱਤ ਹਾਂ ਕਿਸਾਨ ਦਾ ਯੁਵਰਾਜ ਨੇ ਤੁਹਾਡਾ ਸੌਂਗ ਇਹ ਗਾਇਆ ਜਿਸ ਤਰ੍ਹਾਂ ਕਿ ਬਹੁਤ ਸਾਰੇ ਸੌਂਗਸ ਦੇ ਵਿੱਚ ਦੱਸਿਆ ਜਾਂਦਾ ਕਿ ਐਂਡੇ ਸੱਚ ਵੀ ਆ ਕਿ ਸੇਧ ਮਿਲਦੀ ਆ ਲਾਈਫ ਦੀ ਜਾਂ ਫਿਰ ਕਹਿ ਲਓ ਵੀ ਉਹ ਜਿਹੜਾ ਟਾਈਮ ਚੱਲ ਰਿਹਾ ਦੌਰ ਚੱਲ ਰਿਹਾ ਆ ਉਹਦੇ ਤੇ ਹੈਗਾ ਸੋ ਇਹ ਤੁਹਾਨੂੰ ਕਿੱਦਾਂ ਤੁਸੀਂ ਇਹਦੇ ਬਾਰੇ ਥੋੜਾ ਜਿਹਾ ਦੱਸੋਗੇ
ਜੀ ਬਿਲਕੁਲ ਲਖਵੀਰ ਜੀ ਕੀ ਆ ਬਈ ਹੁਣ ਤਾਂ ਤੁਸੀਂ ਤਾਂ ਸਾਰਾ ਹੁਣ ਤਾਂ ਵਰਲਡ ਦੇ ਵਿੱਚ ਗੱਲ ਜਿਹੜੀ ਆ ਸਾਰੀ ਚੱਲੀ ਹੋਈ ਆ ਵੱਖਰੀ ਗੱਲ ਆ ਸਾਡਾ ਚਲੋ ਸਿਸਟਮ ਹੈ ਆਪਾਂ ਮੈਂ ਕਹਿ ਨਹੀਂ ਸਕਦਾ ਉਹਦੇ ਬਾਰੇ ਪਰ ਇੱਥੇ ਦਾ ਮਾਹੌਲ ਜਿਹੜਾ ਹੈਗਾ ਪਿਛਲੇ ਇੱਕ ਸਾਲ ਤੋਂ ਜੂਨ 2020 ਤੋਂ ਮੇਰੇ ਪੰਜਾਬ ਦਾ ਮੇਰੇ ਦੇਸ਼ ਦਾ ਕਿਸਾਨ ਜਿਹੜਾ ਹੈਗਾ ਇਸ ਵੇਲੇ ਬਹੁਤ ਜ਼ਿਆਦਾ ਵਧੀਕੀ ਚੱਲ ਰਿਹਾ ਮਤਲਬ ਦਿਨ ਰਾਤ ਇੱਕ ਕੀਤਾ ਪਿਆ 6-7 ਮਹੀਨੇ ਤਾਂ ਉਹਨਾਂ ਨੂੰ ਸਰਹੱਦਾਂ ਤੇ ਬੈਠਿਆਂ ਨੂੰ ਹੋ ਗਏ ਵਿਚਾਰਿਆਂ ਨੂੰ ਘਰ ਛੱਡ ਕੇ ਗਏ ਹੋਏ ਨੇ ਤੇ ਏਦਾਂ ਦੇ ਹਾਲਾਤ ਜਦੋਂ ਚੱਲ ਰਹੇ ਹੋਣ ਜਦੋਂ ਮਤਲਬ ਜ਼ਿੰਦਗੀ ਮੌਤ ਜਿਹੜੀ ਹੈਗੀ ਆ ਲੜਾਈ ਚੱਲ ਰਹੀ ਹੋਵੇ ਜ਼ਿੰਦਗੀ ਮੌਤ ਦੀ ਲੜਾਈ ਚੱਲ ਰਹੀ ਹੋਵੇ ਔਰ ਰੋਟੀ ਦਾ ਮਸਲਾ ਹੋਵੇ ਨਸਲਾਂ ਦਾ ਮਸਲਾ ਹੋਵੇ ਹਨਾ ਤਾਂ ਫਿਰ ਅਜਿਹੇ ਮਾਹੌਲ ਦੇ ਵਿੱਚ ਤੁਹਾਨੂੰ ਤੁਹਾਡੀ ਕਲਮ ਆਪਣੇ ਆਪ ਉੱਧਰ ਨੂੰ ਚੱਲਦੀ ਹੈ ਤੁਹਾਨੂੰ ਆਪਣੇ ਆਪ ਕੁਝ ਅਜਿਹਾ ਸੋਚਦਾ ਹੈ ਕਿ ਯਾਰ ਮੇਰਾ ਯੋਗਦਾਨ ਜ਼ਰੂਰ ਪੈਣਾ ਚਾਹੀਦਾ ਇਸ ਦੇ ਵਿੱਚ ਤੇ ਤਾਂ ਕਰਕੇ ਸਤੰਬਰ ਦੇ ਵਿੱਚ ਮੈਂ ਗੀਤ ਜਿਹੜਾ ਮੈਂ ਲਿਖਿਆ ਸੀ ਝੱਲ ਲਈ ਵਧੀਕੀ ਹੁਣ ਹੋਰ ਨਹੀਂ ਹੋ ਜਰਾਂਗਾ ਪੁੱਤ ਹਾਂ ਕਿਸਾਨ ਦਾ ਕਿਸਾਨ ਨਾਲ ਖੜਾਂਗਾ 5 ਮਿੰਟ ਦੇ ਵਿੱਚ ਮੈਂ ਗੀਤ ਕੰਪਲੀਟ ਕਰ ਦਿੱਤਾ ਸੀ ਕਿਉਂਕਿ ਮੇਰੇ ਤੇ ਐਡਾ ਜ਼ਿਆਦਾ ਪ੍ਰਭਾਵ ਉਹਨਾਂ ਦਿਨਾਂ ਦੇ ਵਿੱਚ ਹੁਣ ਵੀ ਪ੍ਰਭਾਵ ਆ ਤੇ ਇਹ ਗੀਤ ਜਿਹੜਾ ਬਾਈ ਯੁਵਰਾਜ ਮੇਰਾ ਬਹੁਤ ਖਾਸ ਦੋਸਤ ਹੈ ਮੇਰਾ ਮਿੱਤਰ ਹੈ ਮੇਰੇ ਇਲਾਕੇ ਦਾ ਹੈ ਇੱਥੇ ਸਾਡੇ ਨੇੜੇ ਕੀਰਤਪੁਰ ਸਾਹਿਬ ਪੈਂਦਾ ਇੱਥੋਂ ਦਾ ਯੁਵਰਾਜ ਆ ਤੇ ਪਹਿਲਾਂ ਇੰਗਲੈਂਡ ਚ ਰਹਿੰਦਾ ਸੀ ਮੁੰਡਾ ਤੇ ਅੱਜ ਕੱਲ ਬਾਈ ਓਟਾਵਾ ਦੇ ਵਿੱਚ ਤੁਹਾਡੇ ਇੱਥੇ
ਹੀ
ਟੋਰਾਂਟੋ ਹਾਂਜੀ ਹਾਂਜੀ ਇੱਥੇ ਰਹਿੰਦਾ ਆ ਤੇ ਉਹਦੀ ਪਹਿਲਾਂ 2005 ਦੇ ਵਿੱਚ ਕੈਸਟ ਆਈ ਸੀ ਰੰਗਲਾ ਰੰਗਲਾ ਹਾਸਾ ਸਾਨੂੰ ਲੁੱਟ ਕੇ ਲੈ ਗਿਆ ਕਾਫੀ ਚੱਲੀ ਸੀ ਬਾਈ ਦੀ ਕੈਸਟ ਬਹੁਤ ਵਧੀਆ ਇਨਸਾਨ ਨੇ
ਜੀ
ਉਸ ਕੈਸਟ ਚ ਵੀ ਬਾਈ ਨੇ ਮੇਰੇ 4-5 ਗੀਤ ਗਾਏ ਸੀਗੇ ਤੇ ਇਹ ਗੀਤ ਵੀ ਬਾਈ ਕਹਿੰਦਾ ਯਾਰ ਮੈਂ ਗੀਤ ਰਿਕਾਰਡ ਕਰਨਾ ਵੀ ਮੈਂ ਆਪ ਮਤਲਬ ਕਾਫੀ ਪਰੇਸ਼ਾਨ ਜਿਹਾ ਮਹਿਸੂਸ ਹੋ ਰਿਹਾ ਕਰ ਰਿਹਾ ਸੀ ਇੱਥੇ ਮਤਲਬ ਕਿਸਾਨੀ ਨੂੰ ਲੈ ਕੇ ਹਾਲਾਂਕਿ ਬੈਠਾ ਦੇਖੋ ਕੈਨੇਡਾ ਦੇ ਵਿੱਚ ਪਰ ਉਹਦਾ ਦਿਲ ਇੱਥੇ ਪੰਜਾਬ ਚ ਹੀ ਧੜਕਦਾ ਕਿਉਂਕਿ ਉਹਦੀ ਖੇਤੀ ਇੱਥੇ ਹੈ ਤੇ ਉਹਦਾ ਘਰ ਬਾਰ ਇੱਥੇ ਸੀਗਾ ਇੱਥੇ ਹੈਗਾ ਤੇ ਰਿਸ਼ਤੇਦਾਰ ਇੱਥੇ ਆ ਤੇ ਉਹਦਾ ਦਿਲ ਹਰ ਵੇਲੇ ਇੱਥੇ ਧੜਕਦਾ ਇਸ ਕਰਕੇ ਉਹਨੇ ਗੀਤ ਰਿਕਾਰਡ ਕੀਤਾ ਸੀ ਹਾਲਾਂਕਿ ਗੀਤ ਇਹ ਪੰਮਾ ਡੂਮੇਲ ਨੇ ਵੀ ਗਾਇਆ ਸਟੇਜਾਂ ਤੇ ਉਹ ਵੀ ਗਾਉਂਦਾ ਹੈ ਪਰ ਬਾਈ ਨੇ ਰਿਕਾਰਡ ਕਰਕੇ ਇਹਦਾ ਛੋਟਾ ਜਿਹਾ ਵੀਡੀਓ ਬਣਾ ਕੇ ਤੇ ਦਸੰਬਰ ਚ ਰਿਲੀਜ਼ ਕੀਤਾ ਸੀ ਕਾਫੀ ਪਸੰਦ ਕੀਤਾ ਜੀ ਲੋਕਾਂ ਨੇ ਪੁੱਤ ਹਾਂ ਕਿਸਾਨ ਦਾ ਕਿਸਾਨ ਨਾਲ ਖੜਾਂਗੇ
ਅਗਲੀ ਕਾਲ ਆਪਾਂ ਜਿਹੜੀ ਆ ਪਾਲੀ ਬਾਈ ਲੈ ਲਈਏ ਜੀ ਪਾਲ ਜੀ ਤੁਸੀਂ ਅੰਦਰ ਹੋ ਹੈਲੋ ਪਾਲ ਜੀ ਤੁਸੀਂ ਅੰਦਰ ਹੋ ਏਜੀਆਈ ਟਰਾਂਸਪੋਰਟ ਆਈ ਥਿੰਕ ਉਹਨਾਂ ਦਾ ਧਿਆਨ ਜਾਂ ਬਲੂਟੂਥ ਨਾ ਲੱਗਾ ਹੋਵੇਗਾ ਪ੍ਰੋਪਰ ਔਰ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਦੇਖੀਏ ਜਿੱਥੇ ਪੰਮੇ ਬਾਈ ਦੀ ਗੱਲ ਕੀਤੀ ਆ ਸਰਦੂਲ ਬਾਈ ਨੇ ਵੀ ਤੁਹਾਡਾ ਗੀਤ ਗਾਇਆ ਸਤਿੰਦਰ ਸੱਤੀ ਹੁਣਾਂ ਨੇ ਵੀ ਗਾਇਆ ਸਰਦੂਲ ਨਾਲ ਫਿਰ ਤੁਹਾਡੀ ਕਿਸ ਤਰ੍ਹਾਂ ਜਿਹੜੀ ਮੁਲਾਕਾਤ ਹੁੰਦੀ ਤੇ ਉਹ ਕਿਹੜੇ ਸਾਲ ਦੇ ਵਿੱਚ ਜਿਹੜਾ ਜੀ ਤੁਹਾਡਾ ਸੌਂਗ ਆਉਂਦਾ
ਹਾਂਜੀ ਭਾਜੀ ਮੈਂ ਅਸਲ ਚ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ 94 ਚ ਯੂਨੀਵਰਸਿਟੀ ਚਲ ਗਿਆ ਪਟਿਆਲੇ
ਜੀ
ਉੱਥੇ ਮੈਂ ਪੜ੍ਹਿਆ 5-6 ਸਾਲ ਮੈਂ ਯੂਨੀਵਰਸਿਟੀ ਲਾਏ ਆ ਤੇ ਇੱਕ ਤਰ੍ਹਾਂ ਤਾਂ 2006 ਚੋਂ ਨਿਕਲਿਆ ਉੱਥੋਂ ਯੂਨੀਵਰਸਿਟੀ ਤੋਂ ਤੁਰੇ ਫਿਰਦੇ ਹੁੰਦੇ ਸੀ ਉੱਥੇ ਪੜ੍ਹ ਪੁੱਟ ਲੈਣਾ ਜਾਂ ਮਤਲਬ ਦੋਸਤ ਮਿੱਤਰ ਵੀ ਸੀਗੇ ਉੱਥੇ ਕਾਫੀ ਸਰਕਲ ਸੀਗਾ ਤੇ ਮੈਂ 2006 ਦੇ ਵਿੱਚ ਮੇਰੀ ਪਟਿਆਲੇ ਜੋਬ ਲੱਗ ਗਈ ਤੇ ਉੱਥੋਂ ਹੀ ਪਟਿਆਲੇ ਮੈਂ ਖੰਨੇ 3-4 ਵਾਰੀ ਗਿਆ ਭਾਜੀ ਕੋਲ ਸਦੂਲ ਭਾਜੀ ਕੋਲ ਕਦੇ ਰਾਬਤਾ ਨੀ ਹੋਇਆ ਕਦੇ ਵੀ ਜਦ ਵੀ ਜਾਣਾ ਤਾਂ ਮਿਲਣਾ ਨੀ ਭਾਜੀ ਨੇ ਕਿਉਂਕਿ ਉਹ ਬਿਜ਼ੀ ਬਹੁਤ ਸੀ ਸ਼ਡਿਊਲ ਤੇ ਮੈਂ ਪਹਿਲੀ ਵਾਰੀ ਮਿਲਣਾ ਸੀ ਉਹਨਾਂ ਨੂੰ ਹੈ ਨਾ
ਓਕੇ
ਤੇ ਇੱਕ ਦਿਨ ਮਤਲਬ ਮੈਂ ਗਿਆ ਤੇ ਉਹਨਾਂ ਨੇ ਵੀ ਮੈਨੂੰ ਬੁਲਾ ਲਿਆ ਵੀ ਚੱਲ ਆ ਜਾ ਵੀ ਚਲੋ ਮੁੰਡਾ ਮਗਰ ਪਿਆ ਗੀਤ ਗੂਤ ਦੇਖ ਲੈਂਦੇ ਹਾਂ ਜਾਂ ਕਿਵੇਂ ਆ। ਉਹੀ ਗੱਲ ਉੱਥੇ ਵੀ ਹੋਈ ਜਿੱਦਾਂ ਊਜਾ ਸਾਹਿਬ ਨੇ ਮੇਰੇ ਗੀਤ ਚੈੱਕ ਦੇਖਦਿਆਂ ਮੈਨੂੰ ਬੜਾ ਮਾਣ ਸਤਿਕਾਰ ਦਿੱਤਾ ਔਰ ਬਿਠਾ ਲਿਆ ਔਰ ਬਹੁਤ ਵਧੀਆ ਤਰੀਕੇ ਨਾਲ ਮੇਰੇ ਨਾਲ ਪੇਸ਼ ਆਏ ਸੀ। ਤੇ ਮੈਂ ਜਦੋਂ ਸਦੂਲ ਭਾਅ ਜੀ ਨੂੰ ਗਾਣੇ ਸੁਣਾਏ ਤੇ ਉਹ ਸੁਣਦੇ ਗਏ ਉਹਨਾਂ ਨੇ ਕਿੰਨੇ ਗਾਣੇ ਮੇਰੇ ਰੱਖ ਲਏ, ਉਹਨਾਂ ਨੂੰ ਬੜਾ ਚੰਗਾ ਲੱਗਿਆ। ਉਹ ਮੈਨੂੰ ਈਵਨ ਮੈਨੂੰ ਘਰੇ ਲੈ ਗਏ ਰਾਤ ਨੂੰ, ਮੈਂ ਉਹਨਾਂ ਦੇ ਘਰ ਰਿਹਾ, ਮੈਨੂੰ ਬੜਾ ਯਾਦਗਾਰੀ ਆ ਉਹ ਰਾਤ ਮੇਰੇ ਲਈ। ਜੁਲਾਈ ਮਹੀਨਾ ਸੀਗਾ 2005 ਦੀ ਗੱਲ ਹੈਗੀ ਆ ਇਹ। ਤੇ ਮੈਂ ਉਹਦੇ ਘਰ ਚਲ ਗਿਆ ਤੇ ਉੱਥੇ ਉਹਨਾਂ ਨੇ ਬੜਾ ਮੇਰੀ ਸੇਵਾ ਭਾਵ ਕੀਤਾ ਤੇ ਮੈਨੂੰ ਕਹਿੰਦੇ ਵੀ ਆਪਾਂ ਕਰਾਂਗੇ ਪਾਲੀ ਤੇਰਾ ਗੀਤ ਕਰਾਂਗੇ ਕੋਈ, ਹਨਾ। ਅਗਲੇ ਸਾਲ ਉਹਨਾਂ ਨੇ ਜਿਹੜਾ ਮੇਰਾ ਗੀਤ ਹੈ ਇਹ ਰਿਕਾਰਡ ਕਰਿਆ ਤੇ ਇਹਦੇ ਚ ਉਹਨਾਂ ਨੇ ਕਾਫੀ ਥੋੜੀ ਸੋਧਾਂ ਮੇਰੇ ਤੋਂ ਕਰਵਾਈਆਂ, ਕੁਛ ਇੱਕ ਦੋ ਅੰਤਰੇ ਹੋਰ ਲਿਖਾਏ ਔਰ ਇਹ ਗੀਤ ਜਿਹੜਾ ਹੈਗਾ ਮੇਰੇ ਲਈ ਕਹਿ ਵੀ ਆਪਣੇ ਆਪ ਹਸਤਾਖਰ ਬਣ ਗਿਆ। ਏਡੇ ਵੱਡੇ ਫਨਕਾਰ ਦੇ ਰਾਹੀਂ ਮੇਰਾ ਗੀਤ ਗਾਉਣਾ ਮੇਰੇ ਲਈ ਮਾਣ ਵਾਲੀ ਗੱਲ ਹੈ ਤੇ ਕਾਫੀ ਜ਼ਿਆਦਾ। ਦੇਖੋ ਇਸ ਗੀਤ ਲਈ ਹਾਲਾਂਕਿ ਇਹਦਾ ਵੀਡੀਓ ਨੀ ਭਾਜੀ ਬਣਿਆ ਹੈਗਾ, ਇਹਦਾ ਕੋਈ ਵੀਡੀਓ ਨੀ ਬਣਾਇਆ ਗਿਆ, ਪਰ ਕਿਸੇ ਨੇ ਵੀਡੀਓ ਐਡਿਟ ਕਰਕੇ ਪੰਜਾਬੀ ਚ ਜਿੱਦਾਂ ਉਹ ਲਿਖ ਦਿੰਦੇ ਆ ਸ਼ਬਦ ਲਿਖ ਦਿੰਦੇ ਆ, ਹਾਂਜੀ ਉਹ ਨੈਟ ਤੇ ਪਾਇਆ ਹੋਇਆ। ਮੈਂ ਇੱਕਦਮ ਦੇਖਿਆ ਤੇ ਉਹਦੇ ਤੇ 50-52 ਲੱਖ ਵਿਊਜ਼ ਹੋਏ ਆ, ਲੋਕੀ ਪੈਸੇ ਦੇ ਕੇ ਵਿਊ ਕਰਾਉਂਦੇ ਆ ਇੱਥੇ ਬਿਨਾਂ ਪੈਸਿਆਂ ਤੋਂ ਵੀ। 50-52 ਲੱਖ ਜਿਹੜਾ ਹੈਗਾ ਉਹ ਵੀਡੀਓ ਜਿਹੜਾ ਹੈ ਮੈਨੂਪੁਲੇਟ ਕਰਕੇ ਪਾਇਆ ਹੋਇਆ, ਉਹ ਮਤਲਬ ਉਹਦੇ ਤੇ 50-52 ਲੱਖ ਵਿਊਜ਼ ਹੋ ਚੁੱਕੇ ਆ। ਯਾਨੀ ਇਹ ਗਾਣਾ ਵੀ ਕਾਫੀ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਹੈਗਾ ਕਿ ਜਿਹੜਾ ਮਤਲਬ ਸਦੂਲ ਜੀ ਨੇ ਗਾਇਆ ਸੀਗਾ, ਕਦੇ ਸਾਡੇ ਵਾਂਗੂ ਕੱਲਾ ਬਹਿ ਕੇ ਰੋਕ ਕੇ ਤਾਂ ਵੇਖੀ, ਪਤਾ ਲੱਗ ਜੂਗਾ ਤੈਨੂੰ ਗਮ ਢੋ ਕੇ ਤਾਂ ਵੇਖੀ।
ਜੀ ਇਸੇ ਹੀ ਤਰ੍ਹਾਂ ਜਿਹੜੀ ਸਾਡੀ ਪਾਲੀ ਹੁਣਾਂ ਨਾਲ ਗੱਲਬਾਤ ਚੱਲਦੀ ਰਹੇਗੀ ਤੇ ਪਾਲੀ ਜੀ ਸਰਦੂਲ ਹੁਣਾਂ ਦੇ ਦੋ ਕਬੂਲ ਮੈਂ ਪਲੇ ਕਰ ਲਵਾਂ ਤੇ ਫਿਰ ਆਪਾਂ ਅਗਲੀ ਗੱਲ ਕਰਦੇ ਜੀ।
ਪਾਲੀ ਜੀ ਵੈਲਕਮ ਬੈਕ ਰੌਣਕ ਪੰਜਾਬ ਦੀ ਜੀ। ਤੇ ਮੈਂ ਹੁਣ ਇੱਥੇ ਤੁਹਾਨੂੰ ਇੱਕ ਚੀਜ਼, ਇੱਕ ਮੇਰਾ ਕੁਐਸਚਨ ਆਪਣਾ ਹੈਗਾ ਕਿ ਜਿਵੇਂ ਕਿ ਰਾਈਟਰਸ ਦਾ ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਇੰਨਾ ਬਾਹਰ ਨਿਕਲ ਕੇ ਨਾਮ ਨਹੀਂ ਆਉਂਦਾ ਹੈਗਾ ਜਿਵੇਂ ਕਿ ਸਿੰਗਰਸ ਦਾ ਹੁੰਦਾ, ਤੇ ਤੁਸੀਂ ਕਦੀ ਨਹੀਂ ਸੋਚਿਆ ਆਪਣੇ ਵੱਲੋਂ ਕਿ ਮੈਂ ਸਿੰਗਿੰਗ ਦੇ ਵਿੱਚ ਜਾਵਾਂ?
ਅਸਲ 'ਚ ਕੀ ਹੈ ਜੀ, ਜਿੱਦਾਂ ਪਰ ਕਹਿੰਦੇ ਆ ਵੀ ਪ੍ਰਮਾਤਮਾ ਨੇ ਗੁਣ ਦੇਣਾ ਹੁੰਦਾ ਹੈ ਉਹ ਕਿਸੇ ਪਾਸੇ ਦੇ ਦੇ ਜਾਂ ਆਵਾਜ਼ 'ਚ ਦੇ ਦੇ ਜਾਂ ਮਤਲਬ ਲਿਖਣ 'ਚ ਦੇ ਦੇ। ਤੇ ਮੈਂ, ਮੇਰੇ ਤੋਂ ਗਾਇਆ ਨਹੀਂ ਜਾ ਸਕਦਾ, ਮੈਂ ਲਿਖ ਸਕਦਾ ਮੈਂ ਕਦੇ ਕਦੇ ਡੰਗ ਟਪਾਉਣ ਲਈ ਕਦੇ ਕਦੇ ਜੇ ਕੋਈ ਬੰਦਾ ਮਗਰੀ ਪੈ ਜਾਵੇ ਫਿਰ ਮੈਂ ਗਾ ਵੀ ਦਿੰਦਾ ਹੁੰਦਾ ਥੋੜਾ ਬਹੁਤਾ ਜਿੰਨਾ ਕਿ ਮੈਂ ਕਰ ਸਕਦਾ।
ਪਰ ਹੁਣ ਤੁਸੀਂ ਇਹੀ ਸਮਝੋ ਵੀ ਅਸੀਂ ਮਗਰ ਪੈ ਗਏ ਤੇ ਮੈਂ ਕਿਉਂਕਿ ਤੁਹਾਡੇ ਕੋਲੋਂ ਸੁਣਨਾ ਸੀਗਾ ਇਸ ਕਰਕੇ ਇਹ ਚੀਜ਼ ਕਹਿ ਰਹੀ ਸੀ ਵੀ ਤੁਹਾਡੇ ਕੋਲ ਕਿਉਂਕਿ ਤੁਸੀਂ ਲਿਖਦੇ ਹੋਵੋਗੇ ਕਿਸੇ ਵੀ ਰਾਈਟਰ ਕੋਲ ਚਾਹੇ ਉਹ ਕੋਈ ਸਿੰਗਿੰਗ ਦੇ ਉਹਦੇ ਵਿੱਚ ਹੈਗਾ ਕਿ ਗਾਣੇ ਲਿਖਣੇ ਆ ਜਾਂ ਕੋਈ ਬੁੱਕਸ ਲਿਖਦੇ ਨੇ ਉਹਨਾਂ ਦੇ ਕੋਲ ਇੱਕ ਕਾਪੀ ਰੱਖੀ ਹੁੰਦੀ ਆ ਸੋ ਆਪਣੀ ਜਿਹੜੀ ਤੁਹਾਡੀ ਕਾਪੀ ਹੋਏਗੀ ਉਹਦੇ ਵਿੱਚੋਂ ਕੁਛ ਜੋ ਵੈਸੇ ਤਾਂ ਸਾਰੇ ਗਾਣੇ ਤੁਹਾਡੇ ਕਲੋਜ਼ ਹੋਣਗੇ ਦਿਲ ਦੇ ਪਰ ਜੋ ਤੁਹਾਡੇ ਦਿਲ ਦੇ ਬਹੁਤ ਹੀ ਕਰੀਬ ਹੋਵੇ ਤੁਸੀਂ ਕਈ ਵਾਰੀ ਬੰਦਾ ਨੈਚੁਰਲੀ ਗੁਣਗੁਣਾਉਣ ਲੱਗ ਜਾਂਦਾ।
ਮੈਂ ਜਦ ਤੱਕ ਤੁਸੀਂ ਕੋਈ ਇੱਕ ਅੱਧਾ ਹੋਰ ਕੁਐਸਚਨ ਪੁੱਛ ਲਓ ਮੈਨੂੰ ਲੱਭਣਾ ਪੈਣਾ ਗੀਤ ਇੱਕ ਹੈਗਾ ਮੇਰੇ ਦਿਲ ਦੇ ਨੇੜੇ
ਤੇ
ਮੈਂ ਜ਼ਰੂਰ ਸੁਣਾਵਾਂਗਾ ਤੁਹਾਨੂੰ ਗਾਣਾ
ਜੀ
ਤੁਸੀਂ ਜਦੋਂ ਮਤਲਬ ਕੋਈ ਕੁਐਸਚਨ ਹੋਰ ਪੁੱਛ ਲਓ ਜਾਂ ਕੁਛ ਕੋਈ ਔਨ ਏਅਰ ਕਿਸੇ ਨੂੰ ਲੈ ਲਓ।
ਔਰ ਆਪਾਂ ਅਗਲੀ ਗੱਲ ਕਰਦੇ ਜਿਹੜਾ ਜੀ ਖਾਸ ਤੌਰ ਤੇ ਮੈਂ ਤੁਹਾਡੀਆਂ ਵੀਡੀਓ ਦੇਖੀਆਂ ਜਿਹੜੀ ਨਿਊਜ਼ੀਲੈਂਡ ਦੀ ਫੇਰੀ ਤੁਹਾਡੀ ਸਵੱਬ ਉਹ ਕਿਸ ਤਰ੍ਹਾਂ ਬਾਈ ਪਾਲੀ ਬਣਦਾ?
ਹਾਂਜੀ ਭਾਜੀ ਐਕਚੁਅਲੀ 2007 ਦੇ ਵਿੱਚ ਮੈਂ ਗਿਆ ਸੀ ਨਿਊਜ਼ੀਲੈਂਡ ਦੀ ਭਾਜੀ ਹੋਰੀਆਂ ਉੱਥੇ ਆਪਣਾ ਅਮਰੀਕ ਬਾਈ ਜੀ ਹੋਰੀਆਂ ਹੈਗੇ ਆ ਇੱਥੋਂ ਸਾਡੇ ਏਰੀਏ ਦੀ ਨੇ ਤੇ ਉਹਦਾ ਮੈਂ ਉੱਥੇ ਜਸ਼ਵੇਰ ਧਰਤੀ ਨੇ ਪ੍ਰੋਗਰਾਮ ਕਰਾਇਆ ਸੀ ਮਿਸ ਪੰਜਾਬਣ
ਜੀ
ਮਿਸ ਪੰਜਾਬਣ ਨਿਊਜ਼ੀਲੈਂਡ 2007 ਉਹਦੇ ਲਈ ਮੈਨੂੰ ਬੁਲਾਇਆ ਸੀ ਉਹਨਾਂ ਨੇ ਐਜ ਏ ਜੱਜ ਬੁਲਾਇਆ ਸੀ ਤੇ ਉਹ ਮੈਂ ਇਹੋ ਜਿਹੀ ਉੱਥੇ ਗਿਆ ਤੇ ਉਹਨਾਂ ਨੇ ਨਾਲ ਹੀ ਮੈਨੂੰ 2007 ਤੋਂ ਲੈ ਕੇ ਲਗਭਗ 2018 ਤੱਕ ਮੈਂ 12-13 ਸਾਲ ਨੱਚਦਾ ਪੰਜਾਬ ਰੇਡੀਓ ਸਟੇਸ਼ਨ ਦੇ ਲਈ ਉੱਥੇ ਕੰਮ ਵੀ ਕੀਤਾ ਹੈਗਾ। ਹਰ ਮੰਗਲਵਾਰ ਪੰਜਾਬ ਤੋਂ ਮੇਰੀਆਂ ਖਬਰਾਂ ਹੁੰਦੀਆਂ ਸੀਗੀਆਂ ਕਿਉਂਕਿ ਮੈਂ ਜਰਨਲਿਜ਼ਮ ਦੀ ਕੀਤੀ ਹੋਈ ਹੈ ਤੇ ਇਸ ਕਰਕੇ ਭਾਜੀ ਹਾਂਜੀ ਹਾਂਜੀ ਤੇ ਭਾਜੀ ਹੋਰਾਂ ਦੇ ਨਾਲ ਕਾਫੀ ਮੇਰਾ ਰਾਬਤਾ ਹੈਗਾ ਤੇ ਉਹਨਾਂ ਨੇ ਕਾਫੀ ਮੈਨੂੰ ਸਤਿਕਾਰ ਦਿੰਦੇ ਆ ਮੇਰੇ ਕੋਲ ਆਉਂਦੇ ਆ ਇੱਥੇ ਤਾਂ ਮਿਲ ਕੇ ਜਾਂਦੇ ਆ ਗੱਲਬਾਤ ਹੁੰਦੀ ਰਹਿੰਦੀ ਆ ਉਹਨਾਂ ਨਾਲ।
ਤੇ ਖਾਸ ਤੌਰ ਤੇ ਜਿੱਥੇ ਮੈਂ ਤੁਹਾਡੇ ਹੋਰ ਬਹੁਤ ਸਾਰੇ ਗੀਤ ਦੇਖ ਰਿਹਾ ਔਰ ਬਾਈ ਪੰਮੇ ਨੇ ਵੀ ਜਿਹੜਾ ਗਾਇਆ ਦਿੱਲੀ ਹੈ ਤੈਨੂੰ ਝੁਕਣਾ ਪਊ ਇਹ ਵੀ ਬੜੀ ਮੈਂ ਕਹਾਂਗਾ ਉਹਨਾਂ ਦੀ ਬੁਲੰਦ ਆਵਾਜ਼ ਆ ਤੁਹਾਡੀ ਕਲਮ ਤੋਂ ਲਿਖਿਆ ਹੋਇਆ ਗੀਤ ਆ ਇਹ ਵੀ ਬਹੁਤ ਪਿਆਰੇ ਬੋਲਿਆ ਗੱਲ ਕੀ ਤੁਹਾਡਾ ਕੋਈ ਵੀ ਸੌਂਗ ਆਪਾਂ ਕੱਢ ਲਈਏ ਚਾਹੇ ਪਹਿਲਾਂ ਚਾਹੇ ਹੁਣ ਦਾ ਉਹ ਇੱਕ ਦੂਸਰੇ ਤੋਂ ਉੱਪਰ ਤੋਂ ਉੱਪਰ ਆ ਜੀ ਚਾਹੇ ਉਹ ਸਮੇਂ ਨੂੰ ਲੈ ਕੇ ਗੱਲ ਕਰ ਲਈਏ ਚਾਹੇ ਜਿਸ ਤਰ੍ਹਾਂ ਬਾਈ ਸਰਦੂਲ ਦਾ ਹੁਣ ਲਵ ਸੌਂਗ ਵੀ ਸੈਡ ਸੌਂਗ ਵੀ ਕਹਿ ਸਕਦੇ ਹਾਂ ਪਲੇ ਕੀਤਾ ਔਰ ਇੱਕ ਪਾਲੀ ਬਾਈ ਇਹ ਵੀ ਗੱਲ ਆ ਮੈਂ ਦੇਖਿਆ ਤੁਸੀਂ ਵੀ ਸ਼ਾਇਦ ਸਹਿਮਤ ਹੋਵੋਗੇ ਨਵੇਂ ਗਾਣੇ ਅਸੀਂ ਵੀ ਪਲੇ ਕਰਦੇ ਹਾਂ ਕਲਾਕਾਰਾਂ ਨੂੰ ਅਸੀਂ ਵੀ ਨਵਿਆਂ ਨੂੰ ਪਿਆਰ ਕਰਦੇ ਹਾਂ ਪਰ ਨਵੇਂ ਗਾਣਿਆਂ ਦੀ ਮਨਿਆਦ ਨਹੀਂ ਇੰਨੀ ਹੁੰਦੀ ਜਦੋਂ ਅਸੀਂ ਵੀ 2-4 ਵਾਰੀ ਰੇਡੀਓ ਪ੍ਰੋਗਰਾਮ ਤੇ ਪਲੇ ਕਰ ਲਈਦਾ ਜਾਂ ਗੱਡੀ ਦੇ ਵਿੱਚ ਟਰੱਕ ਦੇ ਵਿੱਚ ਸੁਣ ਲਈਦਾ ਬਾਅਦ ਦੇ ਵਿੱਚ ਕੁਝ ਨਾ ਕੁਝ ਪੁਰਾਣਾ ਸੁਣਨ ਨੂੰ ਵਾਰ ਵਾਰ ਦਿਲ ਕਰਦਾ।
ਭਾਜੀ ਜਿਹੜੇ ਨਵੇਂ ਗੀਤ ਹੈਗੇ ਆ ਉਹ ਜਿੱਦਾਂ ਕਹਿੰਦੇ ਆ ਵੀ ਰਾਤ ਗਈ ਬਾਤ ਗਈ ਵਾਲਾ ਗੱਲ ਹੈਗੀ ਆ ਠੀਕ ਹੈ ਕੁਛ ਦੇਰ ਲਈ ਬਹੁਤ ਵਧੀਆ ਲੱਗਦੇ ਆ ਇਕਦਮ ਤੁਹਾਡੇ ਸਿਰ ਚੜ ਕੇ ਬੋਲਦੇ ਵੀ ਹੈਗੇ ਆ ਪਰ ਜੇ ਤੁਸੀਂ ਦੇਖੋ ਅੱਜ ਵੀ ਤੁਸੀਂ ਪੁਰਾਣੇ ਗੀਤ ਪੁਰਾਣੇ ਸਿੰਗਰ ਦੇ ਕੋਈ ਵੀ ਗੀਤ ਲੈ ਲਓ ਉਹਦੀ ਤੁਹਾਡੇ ਆਪਣੇ ਆਪ ਮਨ ਦੇ ਤਰਜ ਜਿਹੜੀ ਹੈ ਨਾ ਤੁਸੀਂ ਨਾ ਵੀ ਤੁਸੀਂ ਗੁਣਗੁਣਾ ਕੇ ਤੁਸੀਂ ਗਾ ਲੈਂਦੇ ਹੋ ਤੁਹਾਨੂੰ ਲੱਭਣਾ ਵੀ ਪੈਂਦਾ ਨੀ ਹੈਗਾ ਤੁਹਾਨੂੰ ਕੋਈ ਕਹਿ ਦੇ ਵੀ ਤੂੰ ਸੁਣਾ ਭਈਆ ਗੀਤ ਤੇ ਤੁਸੀਂ ਜਦੇ ਸੁਣਾ ਦੋ ਸਰਦੂਲ ਸਿਕੰਦਰ ਦਾ ਸੁਣ ਲਓ ਕੋਈ ਵੀ ਸਰਦੂਲ ਜੀ ਦਾ ਮੁਹੰਮਦ ਸਦੀਕ ਜੀ ਦੇ ਸੁਣ ਲਓ ਗਾਣੇ ਕੁਲਦੀਪ ਮਾਨਕ ਜੀ ਦੇ ਸੁਣ ਲਓ ਕੋਈ ਵੀ ਗਾਣੇ ਪੁਰਾਣੇ ਚੱਕ ਲਓ ਉਹਨਾਂ ਚ ਰਸ ਸੀਗਾ ਮੈਲੋਡੀ ਸੀਗੀ ਬਹੁਤ ਜ਼ਿਆਦਾ ਤੇ ਹੁਣ ਤਾਂ ਮਤਲਬ ਉਹ ਵਿੱਚ ਪਤਾ ਨੀ ਲੱਗਦਾ ਕੀ ਬੋਲੀ ਜਾਂਦੇ ਨੇ ਬਸ ਕਹਿ ਲਓ ਵੀ ਉਹ ਸ਼ਾਇਦ ਇੱਕ ਖਾਸ ਉਹਨੂੰ ਤਬਕੇ ਨੂੰ ਲਿਖ ਸਾਹਮਣੇ ਰੱਖ ਕੇ ਲਿਖੇ ਜਾਂਦੇ ਨੇ ਯੂਥ ਵੀ ਕੁਛ ਐਸਾ ਮਤਲਬ ਹੈਗਾ ਚਾਰ ਦਿਨ ਵਾਲੀ ਜਿਹੜੀ ਹੈਗੀ ਆ ਚਾਨਣੀ ਉਹ ਭਾਲਦਾ ਵੀ ਹਾਂ ਬਸ ਇੱਕ ਵਾਰ ਕੰਨ ਰੱਖ ਜਾ ਚਾਹੀਦਾ ਅਗਲੇ ਦਿਨ ਕੋਈ ਹੋਰ ਆ ਜਾਂਦਾ ਤੀਜੇ ਦਿਨ ਕੋਈ ਹੋਰ ਆ ਜਾਂਦਾ ਜੀ ਬਿਲਕੁਲ ਚੱਲੀ ਜਾਂਦਾ ਦੁਨੀਆਂ ਤਾਂ ਚੱਲੀ ਜਾਣੀ ਹੈ ਪਰ ਇਹ ਪੱਕੀ ਗੱਲ ਹੈ ਜਿਹੜਾ ਰਸ ਵਾਲੇ ਗੀਤ ਹੈਗੇ ਆ ਉਹ ਪੁਰਾਣੀ ਹੈ ਤੇ ਸ਼ਾਇਰੀ ਜਿਹੜੀ ਹੈਗੀ ਆ ਉਹ ਸਹਿਤ ਸੌਂਗ ਦੇ ਵਿੱਚ ਜਿਹੜੀ ਹੈਗੀ ਆ ਉਦਾਸ ਗੀਤਾਂ ਚ ਦਿਖਾਈ ਦਿੰਦੀ ਆ ਜ਼ਿਆਦਾ ਉਹ ਪੁਰਾਣੇ ਗੀਤਾਂ ਚ ਕਹਿ ਜੀ
ਤੇ ਗੀਤਕਾਰੀ ਦੇ ਨਾਲ ਨਾਲ ਹੋਰ ਕਿਹੜੇ ਕਿਹੜੇ ਸ਼ੌਂਕ ਆ ਬਾਈ ਨੂੰ?
ਸ਼ੌਂਕ ਬਾਈ ਜੀ ਮੈਂ ਸਿਹਤ ਪ੍ਰਤੀ ਬਹੁਤ ਫਿਕਰਮੰਦ ਰਹਿੰਦਾ ਔਰ ਕੋਸ਼ਿਸ਼ ਕਰਦਾ ਹੁੰਦਾ ਕਿ ਆਪਾਂ ਫਿਟ ਰਹੀਏ ਮੈਂ ਮਤਲਬ ਇੱਥੇ ਸਾਡੇ ਰੋਪੜ RPR ਜਿਹੜਾ ਹੈਗਾ ਸਾਈਕਲਿੰਗ ਕਲੱਬ ਹੈ ਉਹਦੇ ਨਾਲ ਜੁੜਿਆ ਹੋਇਆ 2-3 ਸਾਲ ਤੋਂ ਅਸੀਂ 550 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਪਣਾ 2 ਸਾਲ ਪਹਿਲਾਂ ਜਦੋਂ 2019 ਦੇ ਵਿੱਚ ਮਨਾਇਆ ਗਿਆ ਤਾਂ ਰੋਪੜ ਤੋਂ ਤਕਰੀਬਨ 125 ਕਿਲੋਮੀਟਰ ਅਸੀਂ ਇੱਕ ਦਿਨ ਸਾਈਕਲਿੰਗ ਤੇ ਸਾਈਕਲ ਤੇ ਗਏ ਸੀਗੇ ਪੂਰਾ ਗਰੁੱਪ ਗਿਆ ਸੀ ਬਾਬਾ ਜੀ ਨੂੰ ਸਮਰਪਿਤ ਸੀਗੀ ਸਾਡੀ ਉਹ ਜਿਹੜੀ ਰਾਈਡ ਸੀਗੀ ਇਹ ਤੋਂ ਬਿਨਾਂ ਮਤਲਬ ਅਸੀਂ ਅੰਮ੍ਰਿਤਸਰ ਤੱਕ ਵੀ ਰਾਈਡਾਂ ਲਾਈਆਂ ਨੇ ਤੇ ਇੱਕ ਤਾਂ ਇਹ ਸ਼ੌਕ ਹੈਗਾ ਸਾਈਕਲਿੰਗ ਦਾ ਦੋਸਤਾਂ ਮਿੱਤਰਾਂ ਨਾਲ ਜਾਈਦਾ ਬਾਕੀ ਬਾਈ ਜੀ ਜ਼ਿਆਦਾਤਰ ਤਾਂ ਬਸ ਇਹ ਹੈ ਵੀ ਥੋੜਾ ਲਿਖ ਲਈਦਾ ਚੰਗਾ ਵਧੀਆ ਜਿੰਨਾ ਕੁ ਆਪਣੇ ਮਨ ਨੂੰ ਸਕੂਨ ਮਿਲਦਾ ਹੈਗਾ ਹਾਂਜੀ
ਜੀ
ਇਹ ਚੀਜ਼ ਚੱਲਦੀ ਹਾਂਜੀ ਹਾਂਜੀ
ਤੇ ਅੱਜ ਉਹ ਜਿਹੜੀ ਤੁਹਾਡੇ ਕੋਲ ਕਾਪੀ ਜਿਸ ਤਰ੍ਹਾਂ ਲਖਵੀਰ ਨੇ ਗੱਲ ਕੀਤੀ ਆ ਹੋ ਸਕਦਾ ਉਹ ਚੀਜ਼ ਰਿਕਾਰਡ ਵੀ ਨਾ ਹੋਈ ਹੋਵੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇ ਕੁਝ ਨਾ ਕੁਝ ਵੱਖਰਾ ਜਿਹਾ ਸਾਨੂੰ ਕਿਉਂਕਿ ਆਹ ਤੇ ਪਹਿਲੀਆਂ ਗੱਲਾਂ ਸਿੰਗਰਾਂ ਨੂੰ ਲੈ ਕੇ ਤੁਹਾਨੂੰ ਲੈ ਕੇ ਆਪਾਂ ਕਰ ਲਈਆਂ ਪਰ ਜੋ ਤੁਹਾਡੀ ਕਾਪੀ ਦੇ ਵਿੱਚ ਹੈ ਤੁਸੀਂ ਚਾਹੁੰਦੇ ਕਿ ਆਹ ਰਿਕਾਰਡ ਹੋ ਜਾਵੇ ਤੇ ਉਹਦੇ ਬਾਰੇ ਕੋਈ ਗੱਲ ਹੋ ਜਾਵੇ?
ਮੈਂ ਭਾਜੀ ਉਹ ਮੈਨੂੰ ਹੁਣ ਗਾਣਾ ਮਾੜਾ ਜਿਹਾ ਯਾਦ ਆ ਰਿਹਾ, ਮੈਂ ਸੁਣਾਉਂਦਾ, ਦੋ ਬੋਲ ਹੀ ਮੈਨੂੰ ਆਉਂਦੇ ਨੇ
ਜੀ।
ਗਾਣਾ ਹੈਗਾ ਜਿੱਦਾਂ ਆਪਾਂ ਮਿਲਦੇ ਹਾਂ ਤੇ ਵਿਛੜਦੇ ਹਾਂ, ਇੱਕ ਜ਼ਿੰਦਗੀ ਦਾ ਹਿੱਸਾ ਹੈ
ਜੀ।
ਤੇ ਮੈਂ ਇੱਕ ਗਾਣਾ ਲਿਖਿਆ ਸੀ ਪੰਮੀ ਬਾਈ ਜੀ ਕੋਲ, ਪਿਆ ਗੀਤ ਸ਼ਾਇਦ ਕਿਤੇ ਰਿਕਾਰਡ ਵੀ ਕਰਨ ਉਹ। ਗਾਣਾ ਸੀਗਾ ਚੱਲੇ ਆਸ ਦੇ ਸਹਾਰੇ ਖੇਡ ਸਾਰੀ, ਚੱਲੇ ਆਸ ਦੇ ਸਹਾਰੇ ਖੇਡ ਸਾਰੀ, ਹੋ ਦਮ ਦਾ ਵਸਾ ਕੋਈ ਨਾ, ਰਹੀ ਜ਼ਿੰਦਗੀ ਮਿਲਾਂਗੇ ਲੱਖ ਵਾਰੀ, ਹੋ ਦਮ ਦਾ ਵਸਾ ਕੋਈ ਨਾ, ਐਵੇਂ ਗੁੱਸੇ ਗਿਲੇ ਬੋਝੇ ਪਾ ਕੇ ਰੱਖਣਾ, ਕਹਿਣ ਦੇ ਜੋ ਦਿਲ ਕਹਿੰਦਾ ਇਹਨੂੰ ਡੱਕਣਾ, ਹੋਈ ਐਵੇਂ ਗੁੱਸੇ ਗਿਲੇ ਬੋਝੇ ਪਾ ਕੇ ਰੱਖਣਾ, ਕਹਿਣ ਦੇ ਜੋ ਦਿਲ ਕਹਿੰਦਾ ਇਹਨੂੰ ਡੱਕਣਾ, ਗੱਲ ਸੀਨੇ ਵਿੱਚ ਹੋ ਗੱਲ ਦਿਲ ਵਿੱਚ ਵੇ, ਗੱਲ ਸੀਨੇ ਵਿੱਚ ਰੱਖਣੀ ਏ ਮਾੜੀ, ਹੋ ਦਮ ਦਾ ਵਸਾ ਕੋਈ ਨਾ, ਰਹੀ ਜ਼ਿੰਦਗੀ ਮਿਲਾਂਗੇ ਲੱਖ ਵਾਰੀ, ਹੋ ਦਮ ਦਾ ਵਸਾ ਕੋਈ ਨਾ।
ਬਹੁਤ
ਕਿੱਥੋਂ ਸ਼ੁਰੂ ਹੋਈ, ਕਿੱਥੋਂ ਸ਼ੁਰੂ ਹੋਈ, ਕਿੱਥੇ ਜਾ ਕੇ ਮੁੱਕਣੀ, ਰੱਬ ਜਾਣੇ ਕਦੋਂ ਇਹ ਨਬਜ਼ ਰੁਕਣੀ, ਉਹ ਕਿੱਥੋਂ ਸ਼ੁਰੂ ਹੋਈ, ਕਿੱਥੇ ਜਾ ਕੇ ਮੁੱਕਣੀ, ਰੱਬ ਜਾਣੇ ਕਦੋਂ ਇਹ ਨਬਜ਼ ਰੁਕਣੀ, ਵਾਟਾਂ ਲੰਮੀਆਂ ਵੇ ਵਾਟਾਂ ਲੰਮੀਆਂ ਤੇ ਕੱਲੀਏ ਸਵਾਰੀ, ਹੋ ਦਮ ਦਾ ਵਸਾ ਕੋਈ ਨਾ, ਰਹੀ ਜ਼ਿੰਦਗੀ ਮਿਲਾਂਗੇ ਲੱਖ ਵਾਰੀ, ਹੋ ਦਮ ਦਾ ਵਸਾ ਕੋਈ ਨਾ।
ਬਹੁਤ ਵਧੀਆ, ਬਹੁਤ ਖੂਬ, ਬਹੁਤ ਵਧੀਆ। ਔਰ ਇਹ ਬਾਈ ਪੰਮੀ ਹੁਣਾਂ ਨੇ ਰਿਕਾਰਡ ਹਜੇ ਤੱਕ ਨਹੀਂ ਕਰਵਾਇਆ, ਬਿਜ਼ੀ ਸਕੇਜੂਲ ਹੋਣ ਕਰਕੇ ਜਾਂ ਫਿਰ ਹਜੇ ਥੋੜਾ ਸਮਾਂ ਹੋਇਆ ਉਹਨਾਂ ਕੋਲ ਗਾਣੇ ਗਏ ਨੂੰ?
ਭਾਜੀ ਥੋੜਾ ਸਮਾਂ ਹੋਇਆ ਤੇ ਐਕਚੁਲੀ ਉਹ ਥੋੜਾ ਜਿਹਾ ਹੁਣ ਕਰੋਨਾ ਕਰਕੇ ਗਾਣੇ ਵਗੈਰਾ ਜਿਹੜੇ ਹੈਗੇ ਉਹ ਹਿਸਾਬ ਦੇ ਸਿੰਗਰ ਦਾ ਵੀ ਥੋੜਾ ਹਜੇ ਚੱਲ ਰਿਹਾ, ਬਾਕੀ ਦੇਖੋ ਕੀ ਬਣਦਾ ਅੱਗੇ।
ਜੀ
ਜੀ ਜੀ ਹਾਂਜੀ।
ਤੇ ਹੋਰ ਬਾਈ ਆਪਣਾ ਪਾਲੀ ਕੋਈ ਗੱਲ ਇਹੋ ਜੀ ਜਿਹੜੀ ਅਸੀਂ ਪੁੱਛਣ ਨੂੰ ਰਹਿ ਗਏ? ਹੁਣ ਤੁਸੀਂ ਸਾਡੇ ਜਿੰਨੇ ਵੀ ਲਿਸਨਰ ਆ, ਤੁਹਾਨੂੰ ਚਾਹੁਣ ਵਾਲੇ ਆ, ਤੁਹਾਡੇ ਬੋਲਾਂ ਨੂੰ ਪਿਆਰ ਕਲਮ ਨੂੰ ਕਰਨ ਵਾਲੇ ਆ, ਉਹਨਾਂ ਨੂੰ ਕੁਛ ਕਹਿਣਾ ਚਾਹੁੰਦੇ ਹੋ ਜਾਂ ਫਿਰ ਸਾਂਝ ਪਾਉਣੀ ਚਾਹੁੰਦੇ ਜੀ?
ਹਾਂਜੀ ਸੋਢੀ ਸਾਹਿਬ, ਇੱਕ ਤਾਂ ਇਹ ਹੈਗਾ ਵੀ ਇੱਕ ਛੋਟੀ ਜਿਹੀ ਫਿਲਮ ਦੇ ਵਿੱਚ 40-45 ਮਿੰਟ ਦੀ ਜਿਹੜੀ ਲਘੂ ਫਿਲਮਾਂ ਹੁੰਦੀਆਂ ਉਹਦੇ ਵਿੱਚ ਇੱਕ ਰੋਲ ਕਰਨ ਦਾ ਮੌਕਾ ਮਿਲਿਆ ਹੁਣ।
ਓਕੇ।
ਜਸਵੀਰ ਗਿੱਲ ਜੀ ਡਾਇਰੈਕਟਰ ਭਾਜੀ ਹੈਗੇ ਨੇ ਜਿਹੜੇ ਰੱਬ ਦਾ ਰੇਡੀਓ ਫਿਲਮ ਦੇ ਵਿੱਚ ਵੀ ਉਹਦਾ ਰੋਲ ਹੈਗਾ, ਤੇ ਹੋਰ ਕਾਫੀ ਜ਼ਿਆਦਾ ਫਿਲਮਾਂ ਦੇ ਵਿੱਚ ਟੈਂਗੋ ਚਾਰਲੀ ਹਿੰਦੀ ਫਿਲਮ ਸੀ ਉਹਨਾਂ ਦੇ ਵਿੱਚ ਵੀ ਉਹਦਾ ਰੋਲ ਹੈਗਾ, ਉਹਦੀ ਡਾਇਰੈਕਸ਼ਨ ਚ ਫਿਲਮ ਬਣ ਰਹੀ ਹੈ ਜੀ, ਤੇ ਮਲਕੀਤ ਰਾਣੀ ਜੀ ਦੇ ਨਾਲ ਤੇ ਇਹਨਾਂ ਦੇ ਨਾਲ ਜਿਹੜੇ ਹੈਗੇ ਆ ਸਨੀ ਗਿੱਲ ਜੀ ਉਹਨਾਂ ਦੇ ਨਾਲ ਰੋਲ ਕਰਨ ਦਾ ਮੌਕਾ ਮਿਲਿਆ। ਦੇਖੋ ਹੁਣ ਮੇਰੇ ਖਿਆਲ ਸ਼ਾਇਦ ਇੱਕ ਅੱਧੇ ਮਹੀਨੇ ਦੇ ਵਿੱਚ ਫਿਲਮ ਆ ਜਾਏਗੀ। ਪਹਿਲੀ ਵਾਰੀ ਕੰਮ ਕੀਤਾ, ਜੇ ਚੰਗਾ ਲੋਕਾਂ ਨਾਲ ਸਰਾਹਿਆ ਤਾਂ ਅੱਗੇ ਕੋਸ਼ਿਸ਼ ਕਰਾਂਗਾ ਜੇ ਇਸ ਫੀਲਡ ਦੇ ਵਿੱਚ ਵੀ ਪੈਰ ਧਰਿਆ ਜਾਵੇ ਜੀ, ਪੈਰ ਤਾਂ ਧਰ ਹੋ ਗਿਆ ਅੱਗੇ ਚੱਲਿਆ ਜਾਵੇ ਜੀ।
ਜੀ ਕੰਮ ਵਧੀਆ ਹੀ ਹੋਣਾ, ਕਿਉਂਕਿ ਜਿਹੜਾ ਵੀ ਕੰਮ ਆਪਾਂ ਲਗਨ ਨਾਲ ਸ਼ੌਂਕ ਨਾਲ ਕਰਦੇ ਹਾਂ, ਜਿਵੇਂ ਤੁਸੀਂ ਲਿਖਦੇ ਹੋ, ਔਰ ਤੁਸੀਂ ਜਿਹੜੀ ਵਾਕਿਆ ਹੀ ਸਾਰੇ ਜਿੰਨੀ ਵੀ ਆਡੀਅੰਸ ਆ, ਦਰਸ਼ਕ ਆ, ਉਹਨਾਂ ਦੇ ਦਿਲਾਂ 'ਚ ਜਗ੍ਹਾ ਬਣਾ ਲੈਣੀ ਹੈ ਜੀ।
ਥੈਂਕ ਯੂ ਭਾਜੀ, ਚਲੋ ਤੁਹਾਡੇ ਕਿਹਾ ਪਰਮਾਤਮਾ ਸੁਣੇ ਜੀ ਜ਼ਰੂਰ
ਜੀ। ਔਰ ਜਾਣ ਤੋਂ ਪਹਿਲਾਂ ਖਾਸ ਤੌਰ 'ਤੇ ਕਿੱਥੇ ਬਹੁਤ ਸਾਰੀਆਂ ਆਪਾਂ ਗੱਲਾਂ ਬਾਤਾਂ ਕੀਤੀਆਂ, ਇਹ ਤੇ ਫਿਲਮ ਨੂੰ ਲੈ ਕੇ ਵੀ ਗੱਲ ਹੋ ਗਈ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਕਲਾਕਾਰ ਦੀ ਆਵਾਜ਼ ਦੇ ਵਿੱਚ ਤੁਹਾਡਾ ਕੋਈ ਗੀਤ ਆ ਰਿਹਾ?
ਹਾਂਜੀ ਭਾਜੀ, ਪੰਮਾ ਕਰ ਰਿਹਾ ਗੀਤ, ਮੇਰੇ ਖਿਆਲ ਇੱਕ ਅੱਧੇ ਮਹੀਨੇ ਦੇ ਵਿੱਚ ਇੱਕ ਗੀਤ ਨਵਾਂ ਜਿਹੜਾ ਹੈਗਾ ਤੁਹਾਨੂੰ ਸੁਣਨ ਨੂੰ ਮਿਲੇਗਾ ਜ਼ਰੂਰ
ਜੀ,
ਤੇ ਉਦੋਂ ਹੀ ਤੁਹਾਨੂੰ ਜ਼ਰੂਰ ਤੁਸੀਂ ਸੁਣਿਓ, 2 ਮਹੀਨੇ ਕੁ ਤੱਕ ਆ ਜਾਏਗਾ ਗੀਤ, ਉਹਦੇ ਕੋਲ ਗੀਤ ਪਏ ਆ ਪੰਮੇ ਕੋਲੇ
ਜੀ,
ਸਾਡੇ ਏਰੀਏ ਦਾ ਮੁੰਡਾ ਹੈ, ਬਹੁਤ ਵਧੀਆ ਨਾਮ ਬਣਾ ਚੁੱਕਿਆ, ਤੇ 3-4 ਗੀਤ ਮੇਰੇ ਪਹਿਲਾਂ ਵੀ ਉਹਨਾਂ ਨੇ ਗਾਏ ਆ, ਇੱਕ ਗੀਤ ਮੇਰਾ ਪਿਛਲੇ ਸਾਲ ਕਰੋਨਾ ਦੇ ਵੇਲੇ ਜਦੋਂ ਪੰਜਾਬ ਦੇ ਵਿੱਚ ਇਟਲੀ ਤੋਂ ਬਲਦੇਵ ਸਿੰਘ ਜੀ ਆਇਆ ਸੀ ਤੇ ਉਹਦੇ ਤੇ ਬੜਾ ਬਲੇਮ ਲੱਗਿਆ, NRIs ਨੂੰ ਬੜਾ ਬੁਰਾ ਭਲਾ ਕਿਹਾ ਗਿਆ ਉਦੋਂ ਵੀ NRIs ਕਰਕੇ ਇੱਥੇ ਜਿਹੜਾ ਹੈਗਾ ਕਰੋਨਾ ਫੈਲ ਰਿਹਾ, ਤੇ ਉਹਦੇ ਚ ਮੈਂ ਲਿਖਿਆ ਸੀਗਾ ਕਿ NRI ਜਿਹੜੇ ਹੈਗੇ ਆ ਉਹ ਚੰਗੇ ਆ, ਉਹਨਾਂ ਕਰਕੇ ਨੀ ਕਰੋਨਾ ਫੈਲ ਰਿਹਾ ਬਲਕਿ ਸਿਸਟਮ ਜਿਹੜਾ ਇਹੋ ਜਿਹਾ। ਉਹ ਗੀਤ NRI ਵਰਸਿਸ ਪੰਜਾਬ ਜਿਹੜਾ ਮੇਰਾ ਪੰਮੇ ਨਾਲ ਗਾਇਆ ਸੀ, ਨੈਟ ਤੇ ਪਿਆ, ਜ਼ਰੂਰ ਸੁਣਿਓ ਤੁਸੀਂ
ਜੀ,
ਉਹ ਕਾਫੀ ਜ਼ਿਆਦਾ ਸਰਾਹਿਆ ਗਿਆ ਸੀ ਗੀਤ
ਜੀ। ਔਰ ਜਿੰਨੇ ਵੀ ਲਿਸਨਰ ਆ, ਜਾਣ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਵੱਲੋਂ ਮੈਸੇਜ ਕੋਈ ਸੁਨੇਹਾ ਕੀ ਦੇਣਾ ਚਾਹੁੰਦੇ?
ਭਾਜੀ ਮੈਸੇਜ ਦੇਣ ਜੋਗਾ ਮੈਂ ਹੈ ਨੀ, ਬਸ ਮੈਂ ਇੰਨੀ ਕੁ ਬੇਨਤੀ ਜ਼ਰੂਰ ਕਰਾਂਗਾ ਕਿ ਸਾਰੇ ਵੈਸੇ ਚੰਗਾ ਹੀ ਸੁਣਦੇ ਨੇ, ਚੰਗੇ ਸੰਗੀਤ ਨੂੰ ਸੁਣੋ, ਔਰ ਚੰਗਿਆਂ ਨੂੰ ਜਿੰਨਾ ਹੋ ਸਕਦਾ ਉਹਨਾਂ ਦਾ ਜਿਹੜੀ ਹੈਗੀ ਆ ਉਹਨਾਂ ਦੀ ਮੋਟੀਵੇਸ਼ਨ ਦਿਓ ਉਹਨਾਂ ਨੂੰ ਤਾਂ ਕਿ ਅੱਗੇ ਹੋਰ ਚੰਗਾ ਹੋਵੇ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸੰਗੀਤ ਹੈ ਉਹਦੇ ਵਿੱਚ ਸ਼ੋਰ ਜ਼ਿਆਦਾ ਆ ਚੁੱਕਿਆ ਔਰ ਜਿਹੜਾ ਹੈਗੇ ਆ ਸ਼ਬਦਾਵਲੀ ਜਿਹੜੀ ਭਾਰੂ ਨਹੀਂ ਹੈਗੀ, ਸ਼ੋਰ ਜ਼ਿਆਦਾ ਭਾਰਾ ਹੈਗਾ, ਤੇ ਚੰਗੇ ਸੰਗੀਤ ਦੀ ਜਿਹੜੀ ਮਤਲਬ ਆਪਾਂ ਨੂੰ ਕਰਨੀ ਚਾਹੀਦੀ, ਪ੍ਰਸ਼ੰਸਾ ਕਰਨੀ ਚਾਹੀਦੀ ਆ, ਮੇਰੀ ਤਾਂ ਇਹੀ ਸਾਰਿਆਂ ਨੂੰ ਰਿਕੁਐਸਟ ਹੈ, ਬਾਕੀ ਮੈਂ ਮੈਸੇਜ ਦੇਣ ਜੋਗਾ ਏਡਾ ਹੈ ਨਹੀਂ।
ਔਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਜਿਹੜਾ ਆਪਾਂ ਕਿਤੇ ਨਾ ਕਿਤੇ ਸਮਾਂ ਕੱਢ ਕੇ ਟੀਮ ਨੂੰ ਜਲੰਧਰ ਤੋਂ ਭੇਜਾਂਗੇ, ਤੁਹਾਡੀ ਇੱਕ ਵਿਸ਼ੇਸ਼ ਜਿਹੜੀ RPD24 ਤੇ ਆਪਾਂ ਇੰਟਰਵਿਊ ਜਿਹੜੀ ਉਹ ਕਰਵਾਵਾਂਗੇ। ਅੱਜ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਮੈਂ ਆਪਣੇ ਵੱਲੋਂ ਲਖਵੀਰ ਹੋਣਾ ਵੱਲੋਂ, ਗੁਰਜੀਤ ਮਾਹਲ ਮੇਰੇ ਟੀਮ ਮੈਂਬਰ ਆ, ਸਾਰਿਆਂ ਵੱਲੋਂ ਔਰ ਜਿੰਨੇ ਵੀ ਤੁਹਾਡੇ ਚ ਆਉਣ ਵਾਲੇ ਆ ਜਿਨ੍ਹਾਂ ਨੇ ਪਾਰਟੀਸਪੇਟ ਕੀਤਾ ਜਾਂ ਹੋ ਸਕਦਾ ਕਿਸੇ ਦੀ ਕਾਲ ਵੀ ਨਾ ਲੱਗੀ ਹੋਵੇ, ਕਈ ਵਾਰੀ ਰਿਜ਼ੇਵਿਆਂ ਦੇ ਵਿੱਚ ਬਿਜ਼ੀ ਹੋ ਜਾਈਦਾ, ਉਹਨਾਂ ਵੱਲੋਂ ਤੁਹਾਡਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ, ਤੇ ਅੱਗੇ ਚੱਲ ਕੇ ਵੀ ਕਿਤੇ ਨਾ ਕਿਤੇ ਆਪਣੀ ਜਿਹੜੀ ਗੱਲਬਾਤ ਜਿਹੜਾ ਵੀ ਤੁਹਾਡੀ ਕਲਮ ਤੋਂ ਲਿਖਿਆ ਗੀਤ ਜਿੱਥੇ ਬਾਕੀ ਅਸੀਂ ਪ੍ਰਮੋਟ ਕਰੀਦੇ ਆ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ, ਤੇ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ। ਇੱਥੇ ਹੀ ਬਾਈ ਜੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ, ਇੱਕ ਵਾਰੀ ਫਿਰ ਸਾਡੇ ਸਾਰਿਆਂ ਵੱਲੋਂ ਆਪ ਨੂੰ ਔਰ ਆਪਦੇ ਆਉਣ ਵਾਲੇ ਫਿਊਚਰ ਵਾਸਤੇ ਜਿਹੜਾ ਜੀ ਕਲਮ ਵਾਸਤੇ ਚਾਹੇ ਵੀਡੀਓ ਵਾਸਤੇ ਫਿਲਮ ਨੂੰ ਲੈ ਕੇ ਗੱਲ ਕਰੀਏ, ਬੈਸਟ ਵਿਸ਼ੇਸ਼ ਜਿਹੜਾ ਜੀ ਸਾਡੀ ਸਾਰੀ ਟੀਮ ਵੱਲੋਂ।
ਜੀ ਸੋਢੀ ਸਾਹਿਬ, ਮੇਰੇ ਵੱਲੋਂ ਵੀ ਤੁਹਾਨੂੰ ਬਹੁਤ ਜ਼ਿਆਦਾ ਤੁਹਾਡਾ ਧੰਨਵਾਦ ਜੀ, ਲਖਵੀਰ ਗਿੱਲ ਜੀ ਦਾ ਧੰਨਵਾਦ ਔਰ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਸੁਣਿਆ ਜੀ। ਅੱਗੇ ਫਿਰ ਕਿਤੇ ਰੱਬ ਨੇ ਕਰਾਏ ਮੇਲ ਤਾਂ ਜ਼ਰੂਰ ਮਿਲਾਂਗੇ ਜੀ। ਸੋ ਸਤਿ ਸ੍ਰੀ ਅਕਾਲ, ਪੰਜਾਬ ਤੋਂ ਭਾਲੀ ਰਾਜ।
ਸਤਿ ਸ੍ਰੀ ਅਕਾਲ ਜੀ। ਸਰੋਤ ਉੱਤੇ ਏ ਸੀ ਪਾਲੀ ਬਾਈ ਹੁਣਾਂ ਨਾਲ ਜਿਹੜੀ ਗੱਲ ਕੀਤੀ ਰਾਏਪੁਰ ਤੋਂ, ਤੇ ਇਹਨਾਂ ਦੀ ਕਲਮ ਤੋਂ ਲਿਖਿਆ ਹੋਇਆ ਪੁੱਤ ਹਾਂ ਕਿਸਾਨ ਦਾ, ਜੁਗਰਾਜ ਦੀ ਆਵਾਜ਼ ਦੇ ਵਿੱਚ ਕੁਝ ਕੁ ਬੋਲ ਤੁਹਾਡੇ ਰੂਬਰੂ ਕਰਦੇ ਹਾਂ, ਸੁਣੋ ਜੀ।
ਚੱਲ ਲਈ ਵਧੀਕੀ ਹੁਣ ਹੋਰ ਨਹੀਂ ਉਹ ਜਰਾਂਗਾ, ਚੱਲ ਲਈ ਵਧੀਕੀ ਹੁਣ ਹੋਰ ਨਹੀਂ ਉਹ ਜਰਾਂਗਾ। ਮੈਂ ਪੁੱਤ ਹਾਂ ਕਿਸਾਨ ਦਾ, ਕਿਸਾਨ ਨਾਲ ਖੜਾਂਗਾ, ਪੁੱਤ ਹਾਂ ਕਿਸਾਨ ਦਾ, ਕਿਸਾਨ ਨਾਲ ਖੜਾਂਗਾ, ਪੁੱਤ ਹਾਂ ਕਿਸਾਨ ਦਾ, ਕਿਸਾਨ ਨਾਲ ਖੜਾਂਗਾ। ਪਸੀਨੇ ਦੀ ਕਮਾਈ ਜਾਣ ਦੇਣੀ ਨਹੀਂ, ਅੰਬਾਨੀਆਂ ਅਡਾਨੀਆਂ ਦੀ ਡਾਰ ਆਉਣ ਦੇਣੀ ਨਹੀਂ, ਖੂਨ ਤੇ ਪਸੀਨੇ ਦੀ ਕਮਾਈ ਜਾਣ ਦੇਣੀ ਨਹੀਂ, ਅੰਬਾਨੀਆਂ ਅਡਾਨੀਆਂ ਦੀ ਡਾਰ ਆਉਣ ਦੇਣੀ ਨਹੀਂ। ਖੇਡਾਂ ਦਾ ਮੇਰਾ ਅੱਖਾਂ ਨਾਲ ਲੋਟੂਆਂ ਦੇ ਲੜਾਂਗਾ, ਮੈਂ ਪੁੱਤ ਹਾਂ ਕਿਸਾਨ ਦਾ, ਕਿਸਾਨ ਨਾਲ ਖੜਾਂਗਾ, ਪੁੱਤ ਹਾਂ ਕਿਸਾਨ ਦਾ, ਕਿਸਾਨ ਨਾਲ ਖੜਾਂਗਾ, ਪੁੱਤ ਹਾਂ ਕਿਸਾਨ ਦਾ, ਕਿਸਾਨ ਨਾਲ ਖੜਾਂਗਾ।
ਮਰਸ਼ੀਏ ਓਮਨੀ ਕਿਚਨ ਐਂਡ ਬਾਥ ਸਟੂਡੀਓ 18 ਐਡਵੈਕ ਡਰਾਈਵ ਯੂਨਿਟ ਨੰਬਰ 6 ਤੇ 7 ਬ੍ਰੈਂਪਟਨ ਦੇ ਵਿੱਚ ਕਿਚਨ ਕੈਬਨਿਟ ਦਾ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਕੋਈ ਵੀ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਪਰਖਿਆ ਹੋਇਆ ਅਜਮਾਇਆ ਹੋਇਆ ਇੱਕ ਨਾਮ ਜਸਵੀਰ ਸਿੰਘ ਹੋਣਾ ਦਾ 416-529-63-4163 ਓਮਨੀ ਕਿਚਨ ਐਂਡ ਬਾਥ ਸਟੂਡੀਓ।
ਸਾਰੀ ਥਕਾਵਟ ਦੂਰ ਹੋ ਗਈ ਹੈ,
ਅੱਜ ਤਾਂ ਬੜੀ ਚੈਨ ਵਾਲੀ ਨੀਂਦ ਆਈ ਹੈ।
ਕੰਫਰਟੇਬਲ, ਡਿਊਰੇਬਲ ਤੇ ਅਫੋਰਡੇਬਲ ਰਿਸ਼ੀ ਮੈਟ੍ਰੇਸਿਸ।
ਰਿਸ਼ੀ ਮੈਟ੍ਰੇਸਿਸ ਜਿਹੜੇ ਅਫੋਰਡੇਬਲ ਪ੍ਰਾਈਸ ਤੇ ਵਧੀਆ ਅਤੇ ਲੌਂਗ ਲਾਈਫ ਮੈਟ੍ਰੇਸਿਸ ਬਣਾਉਂਦੇ ਨੇ। 1771 ਐਲਬੀਨੋ ਰੋਡ, ਈਟੋਬੀਕੋ।
ਜੀ ਹਾਂ, ਰਿਸ਼ੀ ਮੈਟ੍ਰੇਸ, ਅੱਜ ਹੀ ਕਾਲ ਕਰੋ 416-213-1117 ਤੇ।
ਸਿਗਨੇਚਰ ਆਫ ਸਲੀਪ ਐਂਡ ਕੰਫਰਟ, ਰਿਸ਼ੀ ਮੈਟ੍ਰੇਸ।
ਰਿਸ਼ੀ ਮੈਟ੍ਰੇਸ।
ਸ਼ਿਖਾ, ਮੈਂ ਇਨਵੈਸਟਮੈਂਟ ਕਰਨ ਬਾਰੇ ਸੋਚ ਰਿਹਾ, ਪਰ ਸਮਝ ਨਹੀਂ ਆ ਰਹੀ ਇਨਵੈਸਟਮੈਂਟ ਕਿੱਥੇ ਕਰਾਂ।
ਅੱਛਾ, ਇਨਵੈਸਟਮੈਂਟ, ਲੱਗਦਾ ਕੁਝ ਜ਼ਿਆਦਾ ਹੀ ਪੈਸੇ ਆ ਗਏ ਨੇ ਤੇਰੇ ਕੋਲ।
ਓ ਨਹੀਂ, ਇਦਾਂ ਦੀ ਗੱਲ ਨਹੀਂ ਹੈ, ਅੱਜ ਇਨਵੈਸਟਮੈਂਟ ਕੀਤੀ ਹੋਏਗੀ ਤਾਂ ਹੀ ਤਾਂ ਕੱਲ ਫਾਇਦਾ ਮਿਲੇਗਾ।
ਤੇ ਫਿਰ ਤੂੰ ਪ੍ਰਾਪਰਟੀ ਦੇ ਵਿੱਚ ਇਨਵੈਸਟਮੈਂਟ ਕਿਉਂ ਨਹੀਂ ਕਰਦਾ?
ਅੱਜ ਕੱਲ ਕਿਹੜਾ ਇਮਾਨਦਾਰ ਰੀਅਲਟਰ ਹੈਗਾ ਯਾਰ।
ਲੱਗਦਾ ਫਿਰ ਤੂੰ ਜੱਸ ਜੀ ਹੋਣਾ ਦਾ ਨਾਮ ਨਹੀਂ ਸੁਣਿਆ,
ਜੋ ਨੇ ਹੋਮ ਲਾਈਫ ਮੈਪਲ ਲੀਫ ਰਿਐਲਿਟੀ ਲਿਮਟਿਡ ਦੇ ਇਮਾਨਦਾਰ ਰੀਅਲਟਰ।
ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਰੈਜ਼ੀਡੈਂਸ਼ੀਅਲ ਪ੍ਰਾਪਰਟੀ, ਕਮਰਸ਼ੀਅਲ ਪ੍ਰਾਪਰਟੀ
ਜਾਂ ਫਿਰ ਇਨਵੈਸਟਮੈਂਟ ਇਨ ਪ੍ਰਾਪਰਟੀਜ਼, ਤਾਂ ਫਿਰ ਅੱਜ ਹੀ ਕੰਟੈਕਟ ਕਰੋ ਜੱਸ ਜੀ ਨੂੰ। ਕਾਲ 647-267-5947-647-260-5947।
ਆਟੋ ਹੱਟ ਕਲੀਜ਼ਨ ਸੈਂਟਰ 16 ਸਟੈਪ ਫੋਰ ਡਰਾਈਵ ਬ੍ਰੈਂਪਟਨ ਦੇ ਵਿੱਚ ਤੁਸੀਂ ਆਪਣੀ ਗੱਡੀ ਦਾ ਕੋਈ ਵੀ ਕਲੀਜ਼ਨ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਨਰਿੰਦਰ ਔਜਲਾ ਤੇ ਉਹਨਾਂ ਦੀ ਟੀਮ ਦਾ ਨੰਬਰ ਹੈ 905-453-2211 ਤੇ ਨਾਲ ਹੀ ਹੁਣ ਇਹਨਾਂ ਨੇ ਜਿਹੜਾ ਜੀ ਆਟੋ ਹੱਟ ਟਰੱਕ ਸੈਂਟਰ ਜਿਹੜਾ 100 ਰਦਰਫੋਰਡ ਰੋਡ ਸਾਊਥ ਯੂਨਿਟ ਨੰਬਰ 1 ਤੇ ਓਪਨਿੰਗ ਜਿਹੜੀ ਕਰ ਦਿੱਤੀ ਆ। 905-453-8100 ਤੇ ਤੁਸੀਂ ਕਾਲ ਕਰ ਲੈਣੀ, ਤੁਹਾਡਾ ਟਰੱਕ ਕੋਈ ਵੀ ਹੈਵੀ ਡਿਊਟੀ ਆ, ਕਿਸੇ ਵੀ ਤਰ੍ਹਾਂ ਦਾ ਕਲੀਜ਼ਨ ਦਾ, ਬਾਡੀ ਰਿਪੇਅਰ ਦਾ ਕੰਮ ਕੋਈ ਵੀ ਕਰਵਾਉਣਾ ਤਾਂ ਨੰਬਰ 905-454-8182 800 ਤੇ ਕਾਲ ਕਰ ਲੈਣੀ ਆਟੋ ਹੱਟ ਟਰੱਕ ਸੈਂਟਰ।
ਉਹ ਰਾਜੇ ਦੀ ਸਲਾਹ ਤੇ ਮੌਰਗੇਜ ਬਸ ਮਿਲਦੀ ਮਿਲਦੀ ਰਹਿ ਗਈ।
ਜਸ ਭੁੱਲਰ ਕੋਲ ਜਾਣਾ ਸੀ ਘਰ ਦੀ ਮੌਰਗੇਜ ਦੇ ਨਾਲ ਨਾਲ ਹੁਣ ਤੱਕ ਟਰੱਕ ਲੋਨ ਵੀ ਮਿਲ ਜਾਣਾ ਸੀ।
ਘਰ ਦੀ ਫਸਟ ਸੈਕੰਡ ਥਰਡ ਮੌਰਗੇਜ ਲਈ ਜਾਂ ਫਿਰ ਟਰੱਕ ਜਾਂ ਹੈਵੀ ਮਸ਼ੀਨਰੀ ਲੋਨ ਲਈ ਯਾਦ ਰੱਖੋ ਇੱਕ ਹੀ ਨਾਮ
ਗੋਲਡ ਕੋਰ ਮੌਰਗੇਜ ਦੇ ਜਸ ਭੁੱਲਰ 416-732-2611 416-732-2611 ਲਾਇਸੈਂਸ ਨੰਬਰ M12000176
ਜਿਹੜਾ ਵੀ ਗਿਆ ਮੌਰਗੇਜ ਲੈ ਕੇ ਹੀ ਆਇਆ।
ਜਸ ਭੁੱਲਰ ਨੇ ਮੌਰਗੇਜ ਦੀ ਦੁਨੀਆ ਚ ਨਾਂ ਐਵੇਂ ਨਹੀਂ ਚਮਕਾਇਆ।
ਜੀ ਸਰੋਤੋ, ਇੱਕ ਵਾਰੀ ਫਿਰ ਤੁਹਾਡਾ ਵੈਲਕਮ ਤੁਹਾਡੇ ਆਪਣੇ ਇਸ ਸ਼ੋਅ ਰੌਣਕ ਪੰਜਾਬ ਤੇ। ਮੈਂ ਸੋਢੀ ਨਗਰ ਅਤੇ ਨਾਲ ਮੇਰੇ ਟੀਮ ਮੈਂਬਰ ਲਖਵੀਰ ਗਿੱਲ, ਔਰ ਅੱਜ ਗੀਤ ਇੱਕ ਹੋਰ ਜਿਹੜਾ ਨਵਾਂ ਰਿਲੀਜ਼ ਹੋਇਆ ਸਾਡੇ ਟੀਮ ਮੈਂਬਰ ਜਗੇਸ਼, ਵੈਸੇ ਫੁੱਲ ਨੇਮ ਆ ਪਰ ਨਿੱਕ ਨੇਮ ਜੋਗੀ ਆ, ਉਹਨਾਂ ਦੀ ਆਵਾਜ਼ ਦੇ ਵਿੱਚ ਬਹੁਤ ਹੀ ਪਿਆਰਾ ਗੀਤ ਆ। ਆਪ ਵੀ ਸੁਣਦੇ ਹਾਂ ਅਤੇ ਤੁਹਾਡੇ ਵੀ ਰੂਬਰੂ ਕਰਦੇ ਹਾਂ ਅਤੇ ਜੋਗੀ ਬੈਸਟ ਵਿਸ਼ਿਜ਼, ਔਰ ਟੈਲੀਵਿਜ਼ਨ 'ਤੇ ਵੀ ਇਹ ਗੀਤ ਜਿਹੜੇ ਪਲੇ ਹੋਣਗੇ ਅਤੇ ਬਾਕੀ ਵੀ ਜਿੰਨੇ ਵੀ ਸੱਜਣ ਮਿੱਤਰ ਮੀਡੀਆ ਦੇ ਵਿੱਚ ਮੈਂ ਉਹਨਾਂ ਨੂੰ ਵੀ ਕਹਾਂਗਾ, ਕਿਉਂਕਿ ਇਸ ਕੰਟਰੀ ਦੇ ਵਿੱਚ ਆ ਕੇ ਸਿੰਗਿੰਗ ਨੂੰ ਲੈ ਕੇ ਗੱਲ ਕਰੀ ਜਾਂ ਫਿਰ ਹੋਰ ਜਿਹੜੇ ਸ਼ੌਂਕ ਆ ਕੰਮ ਦੇ ਨਾਲ ਜਿਹੜੇ ਉਹ ਪੂਰੇ ਕਰਨੇ, ਬਹੁਤ ਹਾਰਡ ਆ, ਬਹੁਤ ਮਿਹਨਤ ਦੇ ਨਾਲ ਇਹ ਗੀਤ ਤਿਆਰ ਕੀਤਾ ਹੋਇਆ, ਤੁਹਾਡੇ ਰੂਬਰੂ ਕਰਦਾ। ਸੁਣੋ ਤੇ ਕਰੋ ਇੰਜੋਏ ਜੀ।
ਹੁਸਨਾਂ ਦੇ ਚਾਕਿਆਂ ਦੀ ਕਰਦਾ ਨੀ ਕੇਰ ਬਿੱਲੋ, ਕਹਿਣਾ ਅੱਜ ਸਾਰਾ ਕੁਝ ਫਿਰ ਕਹਿਣਾ ਨੀ ਫੇਰ ਬਿੱਲੋ, ਤੈਨੂੰ ਕੁਝ ਬੋਲ ਨਾ ਪਾਵੇ ਦਿਲ ਦੀ ਗੱਲ ਖੋਲ ਨਾ ਪਾਵੇ, ਬੇਬੇ ਦਾ ਸ਼ੇਰ ਬਿੱਲੋ ਇੱਥੇ ਆ ਢੇਰ ਬਿੱਲੋ, ਹੋ ਤੈਨੂੰ ਰੋਜ਼ ਸਵੇਰੇ ਰੱਬ ਦੇ ਕੋਲੋਂ ਨਾਲੇ ਮੰਗਦਾ, ਤੈਨੂੰ ਜੋ ਤੰਗ ਨੇ ਕਰਦੇ ਉਹ ਡੱਬ ਦੇ ਨਾਲੇ ਟੰਗਦਾ, ਟੰਗਦਾ ਮੈਂ ਕੋਈ ਰਕਾਨੇ ਟੰਗਦਾ ਜੇ ਕੋਈ ਰਕਾਨੇ, ਹੋਇਆ ਜੋ ਹੋਣਾ ਸੀ ਹੁਣ ਅੱਜ ਤੋਂ ਨਾ ਰੋਈ ਰਕਾਨੇ, ਕਰਦੀਆਂ ਅੱਖਾਂ ਨਾਲ ਖਿਲ ਮਰ ਜਾਣੀਏ ਨੀ ਤੇਰੇ ਉੱਤੇ ਆਇਆ ਮੇਰਾ ਦਿਲ, ਮਰ ਜਾਣੀਏ ਨੀ ਛੱਡ ਬਾਕੀ ਸਾਰੇ ਮੈਨੂੰ, ਦਿਲ ਮਰ ਜਾਣੀਏ ਨੀ ਤੇਰੇ ਉੱਤੇ ਆਇਆ ਮੇਰਾ ਦਿਲ, ਮਰ ਜਾਣੀਏ ਜੋ ਸਾਡੇ ਦਿਲ ਚ ਬਲੀਏ ਉਹਦੀਆਂ ਫੇਸ ਕੁੜੇ, ਦੁਨੀਆਂ ਨੂੰ ਦੌੜ ਹੈ ਲੱਗੀ ਜ਼ਿੰਦਗੀ ਆ ਰੇਸ ਕੁੜੇ, ਉਹਨਾਂ ਨੂੰ ਛੱਡ ਰਕਾਨੇ ਰਿਸ਼ਤਾ ਚੋਂ ਕੱਢ ਰਕਾਨੇ, ਉਹ ਲੱਭਦੇ ਫੇਮ ਗੋਰੀਏ ਕਰਦੇ ਆ ਚੇਸ ਕੁੜੇ, ਆਉਂਦੇ ਨਾ ਰਾਸ ਗੋਰੀਏ ਚੇਤੀਏ ਹੁਣ ਫਰੈਂਡਡ, ਬਣਦੇ ਨੇ ਖਾਸ ਗੋਰੀਏ ਕੱਪੜੇ ਦੇ ਪਾਉਣ ਬ੍ਰੈਂਡਡ, ਸੁਣਿਆ ਪਿੰਡ ਕਾਲਾ ਸੰਘਿਆ ਨੇਰੇ ਵਿੱਚ ਹਰਕਤ ਕਰਦੇ, ਬੰਦੇ ਨੇ ਈਗੋ ਵਾਲੇ ਮੇਰੇ ਨਾਲ ਨਫ਼ਰਤ ਕਰਦੇ, ਪਰ ਮੈਂ ਤਾਂ ਕਰਦਾ ਆ ਚਿਲ, ਮਰ ਜਾਣੀਏ ਨੀ ਤੇਰੇ ਉੱਤੇ ਆਇਆ ਮੇਰਾ ਦਿਲ, ਮਰ ਜਾਣੀਏ ਨੀ ਛੱਡ ਬਾਕੀ।
ਬਹੁਤ ਹੀ ਵਧੀਆ ਸੌਂਗ ਜਿਹੜਾ ਹੈਗਾ ਇਹ ਯੋਗੀ ਹੁਣਾਂ ਦਾ, ਪਹਿਲਾਂ ਵੀ ਇਹਨਾਂ ਦੇ ਸੌਂਗਸ ਆਏ ਹੈਗੇ ਆ ਪਰ ਆ ਬਹੁਤ ਹੀ ਵਧੀਆ ਬੋਲ ਨੇ, ਬਹੁਤ ਹੀ ਪਿਆਰੇ, ਇੱਕ ਵਾਰੀ ਜ਼ਰੂਰ ਸੁਣੋ। ਯੋਗੀ ਤੁਸੀਂ ਟਾਈਪ ਕਰਨਾ ਹੈਗਾ YOGY
ਜੀ, ਔਰ ਕਾਲਾ ਰਾਮ ਸੰਘਿਆ ਦੀ ਕਲਮ ਤੋਂ ਲਿਖਿਆ ਹੋਇਆ ਇਹ ਗੀਤ ਆ, ਸੁਣੋ ਤੇ ਕਰੋ ਇੰਜੋਏ।
ਵੱਖਰੀ ਜੀ ਨਜ਼ਰ ਹੈ ਹੁੰਦੀ ਆਸ਼ਕ ਤੇ ਚੋਰਾਂ ਦੀ, ਤੇਰੇ ਤੇ ਨਜ਼ਰ ਹੈ ਮੇਰੀ ਤੇ ਮੇਰੇ ਤੇ ਹੋਰਾਂ ਦੀ, ਮੈਂ ਤਾਂ ਕੁਝ ਬੋਲਿਆ ਨੀ ਸੀ ਮਾੜਾ ਕੋਈ ਬੋਲਿਆ ਨੀ ਸੀ, ਉਹਨਾਂ ਨੇ ਗੱਲ ਚਲਾਈ ਗੀਤਾਂ ਵਿੱਚ ਚੋਰਾਂ ਦੀ, ਡਰਦਾ ਮੈਂ ਰੱਬ ਤੋਂ ਬਲੀਏ ਨੀਤਾਂ ਨਾ ਖੋਟ ਚ ਦੱਬ ਦਈ, ਜੇ ਕਿਧਰੇ ਮਰਿਆ ਮੇਰੀ ਕਬਰ ਚ ਮੇਰੇ ਨੋਟ ਵੀ ਦੱਬ ਦਈ, ਜ਼ਖਮਾਂ ਤੋਂ ਹੌਲੀ ਹੌਲੀ ਦੇਖੀ ਮੈਂ ਉਭਰਨ ਵਾਲਾ, ਠਾਲੂੰਗਾ ਨੇਰੀ ਦੇਖੀ ਕਿੱਥੇ ਮੈਂ ਸੁਧਰਨ ਵਾਲਾ, ਕਹਿੰਦੇ ਮੈਨੂੰ ਗੀਤਾਂ ਵਾਲਾ ਹਿੱਲ, ਮਰ ਜਾਣੀਏ ਨੀ ਤੇਰੇ ਉੱਤੇ ਆਇਆ ਮੇਰਾ ਦਿਲ, ਮਰ ਜਾਣੀਏ ਨੀ ਛੱਡ ਬਾਕੀ ਸਾਰੇ ਮੈਨੂੰ, ਦਿਲ ਮਰ ਜਾਣੀਏ ਨੀ ਤੇਰੇ ਉੱਤੇ ਆਇਆ ਮੇਰਾ ਦਿਲ, ਮਰ ਜਾਣੀਏ।
ਸਾਰੇ ਵੈਸੇ ਪੁਆੜੇ ਜਿਹੜੇ ਦਿਲਾਂ ਦੇ ਆ, ਚਲੋ ਜੀ ਕਦੀ ਕਦੀ ਮੰਨ ਲੈਣੀ ਚਾਹੀਦੀ ਦਿਲ ਦੀ ਵੀ, ਨਹੀਂ ਤੇ ਦਿਮਾਗ ਤੋਂ ਤੇ ਬੰਦਾ ਹਮੇਸ਼ਾ ਸ਼ਰਾਰਤਾਂ ਹੀ ਸੋਚਦੀਆਂ ਤੇ ਕਰਦਾ। ਨੰਬਰ ਹੈ ਜਿਹੜਾ ਜੀ ਪ੍ਰੋਗਰਾਮ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ 416-303-4444 ਨੰਬਰ ਆ, 416-303-4444 ਤੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। 11:28 ਤੇ ਕੁਝ ਸੈਕਿੰਡ ਜਿਹੜੇ ਹੋ ਗਏ ਆ, ਸਵੀਟ ਮਹਿਲ ਤੋਂ ਫੂਡ ਟੇਕ ਆਊਟ ਲੈਣ ਵਾਸਤੇ ਤੁਸੀਂ 416-679-9999 ਤੇ ਕਾਲ ਕਰ ਲੈਣੀ, 416-679-9999 ਸਵੀਟ ਮਹਿਲ ਦਾ ਨੰਬਰ ਹੈ। ਤੇ ਅਗਲਾ ਨੰਬਰ ਮਹਿੰਗਾ ਸਿੰਘ ਸਰਾਫ ਮੁੱਲਾਂਪੁਰ ਵਾਲਿਆਂ ਦਾ ਦੇਣਾ ਚਾਹੁੰਦੇ ਹਾਂ। ਗੋਲਡ ਬਾਰ ਦੀ ਪ੍ਰਾਈਸ ਜਿਹੜੀ ਆ ਜੀ 2170 ਆ ਕੈਨੇਡੀਅਨ ਡਾਲਰ ਦੇ ਵਿੱਚ, ਤੇ ਜੇ ਆਪਾਂ ਗੱਲ ਕਰੀਏ USA ਕਰੰਸੀ ਦੀ ਤਾਂ 1770 ਰੁਪਏ ਕਰਨੇ, 24 ਕੈਰਟ ਦਾ ਕੜਾ ਤੁਸੀਂ ਇਹ $2100 ਦੇ ਵਿੱਚ 30 ਗ੍ਰਾਮ ਦਾ ਤੁਹਾਨੂੰ ਮਿਲਣਾ। 905-671-9934 ਤੇ ਕਾਲ ਕਰ ਲੈਣੀ ਜੀ ਲਖਵੀਰ।
ਹਾਂਜੀ ਮੈਂ ਥੋੜਾ ਜਿਹਾ ਅਗੇਨ ਰੀਅਲ ਸਟੇਟ ਨੂੰ ਲੈ ਕੇ ਥੋੜਾ ਦੱਸ ਦਵਾਂ ਕਿ ਆਪਣੇ ਕੋਲ ਜਿਹੜੀਆਂ ਪ੍ਰੋਪਰਟੀਜ਼ ਹੈਗੀਆਂ ਆ, ਜੇ ਕੋਈ ਵੀਕਐਂਡ 'ਤੇ ਜਾਂ ਵੀਕਐਂਡ ਤੋਂ ਬਾਅਦ ਵੀ ਵੈਸੇ ਦੇਖ ਸਕਦੇ ਆ, ਪਰ ਵੀਕਐਂਡ 'ਤੇ ਛੁੱਟੀ ਹੁੰਦੀ ਹੈ ਜੇ ਤੁਸੀਂ ਕੋਈ ਪ੍ਰੋਪਰਟੀ ਦੇਖਣਾ ਚਾਹੁੰਦੇ ਹੋ, ਜਿਹੜੀ ਕਿ ਏਅਰਪੋਰਟ ਐਂਡ ਸੈਂਡਲਵੁੱਡ ਦੇ ਬਿਲਕੁਲ ਕੋਰਨਰ 'ਤੇ ਡਿਟੈਚ ਘਰ ਹੈਗਾ ਜੀ, ਕੋਰਨਰ ਪ੍ਰੋਪਰਟੀ ਹੈਗੀ ਆ ਇਹ, 4 ਬੈੱਡਰੂਮ ਦਾ ਵਿਦ ਫਿਨਿਸ਼ਡ 2 ਬੇਸਮੈਂਟਸ। ਸੋ ਤੁਸੀਂ ਮੈਨੂੰ ਕਾਲ ਕਰ ਸਕਦੇ ਆ, ਪਲੱਸ ਜੇ ਕਿਸੇ ਨੇ ਬਿਲਡਰ ਦਾ ਬਣਿਆ ਹੋਇਆ ਬ੍ਰੈਂਡ ਨਿਊ ਘਰ ਲੈਣਾ ਹੈਗਾ ਜਿਹਦੀ ਕਲੋਜ਼ਿੰਗ ਸਪਟੈਂਬਰ ਦੀ ਹੈਗੀ ਆ, ਕਲੋਜ਼ਿੰਗ ਅੱਗੇ ਪਿੱਛੇ ਅਸੀਂ ਕਰ ਸਕਦੇ ਹਾਂ ਬਿਕਾਜ਼ ਅਸਾਈਨਮੈਂਟ ਕਲੋਜ਼ ਦੇ ਵਿੱਚ ਤੁਹਾਨੂੰ ਇਹ ਪ੍ਰੋਪਰਟੀ ਦਵਾਈ ਜਾ ਸਕਦੀ ਆ। ਤੁਸੀਂ ਮੈਨੂੰ ਕਾਲ ਕਰ ਸਕਦੇ ਆ 416-716-4417। ਨਾਲ ਦੀ ਨਾਲ ਹੀ ਆਪਣੇ ਕੋਲ ਇੱਕ 1 ਬੈੱਡਰੂਮ ਦੀ ਕੌਂਡੋ ਆਈ ਹੈ ਜੀ, ਜੋ ਕਿ ਵੈਸਟ ਬਰੈਂਪਟਨ ਦੇ ਏਰੀਆ ਦੇ ਵਿੱਚ ਅਵੇਲੇਬਲ ਹੈਗੀ ਆ। ਅਸੀਂ 1-2 ਦਿਨਾਂ ਦੇ ਵਿੱਚ ਇਹਨੂੰ ਲਿਸਟ ਕਰਨਾ ਹੈਗਾ। ਤੁਸੀਂ ਅਗੇਨ ਮੇਰਾ ਨੰਬਰ ਨੋਟ ਕਰ ਲਓ 416-716-4417 416-716-4417। ਤੇ ਜਿੱਥੇ ਕਿ ਆਪਾਂ ਪ੍ਰੋਪਰਟੀਆਂ ਦੀ ਗੱਲ ਕਰਦੇ ਹਾਂ, ਮੋਰਗੇਜ ਤੋਂ ਬਿਨਾਂ ਪ੍ਰੋਪਰਟੀ ਨਹੀਂ ਲਈ ਜਾ ਸਕਦੀ ਅਨਲੈਸ ਆਪਣੇ ਕੋਲ ਸਾਰੇ ਪੈਸੇ ਕੈਸ਼ ਪਏ ਹੋਣ। ਹਾਂਜੀ ਬਿਲਕੁਲ। ਤੇ ਜਸ ਪੁੱਲਰ ਹੁਣਾਂ ਨੂੰ ਅਸੀਂ ਭੁੱਲ ਨਹੀਂ ਸਕਦੇ ਹੈਗੇ, ਉਹਨਾਂ ਦਾ ਨੰਬਰ ਹੈਗਾ ਜੀ 416-732-2611। ਤੇ ਇੱਕ ਬਹੁਤ ਹੀ ਇੰਪੋਰਟੈਂਟ ਪੈਰਾਮਾਉਂਟ ਫਰਨੀਚਰ, ਕਿਉਂਕਿ ਫਰਨੀਚਰ ਤੋਂ ਬਿਨਾਂ ਘਰ ਦੇ ਵਿੱਚ ਰਿਹਾ ਨਹੀਂ ਜਾ ਸਕਦਾ, ਪਰ ਜੇ ਤੁਸੀਂ ਨੋਰਮਲ ਫਰਨੀਚਰ ਜੋ ਕਿ ਅਸੀਂ ਵੈਸੇ ਤਾਂ ਅਸੀਂ 1-2-3 ਸਟੋਰਾਂ ਤੇ ਜਾ ਕੇ ਦੇਖਦੇ ਹਾਂ ਕੀ ਹੈਗਾ, ਪਰ ਤੁਸੀਂ ਦੇਖੋ ਜ਼ਰੂਰ, ਪਰ ਜੇ ਤੁਸੀਂ ਸਾਰਿਆਂ ਤੋਂ ਅਲੱਗ ਕੋਈ ਚੀਜ਼ ਲੈਣਾ ਚਾਹੁੰਦੇ ਹਾਂ, ਘਰ ਦੇ ਵਿੱਚ ਫਰਨੀਚਰ ਲੈਣਾ ਚਾਹੁੰਦੇ ਹਾਂ, ਤੇ ਪੈਰਾਮਾਉਂਟ ਫਰਨੀਚਰ 416-809-1011 416-809-1011।
ਔਰ ਦੂਸਰੀ ਗੱਲ ਇਹ ਵੀ ਹੈ, ਫਰਨੀਚਰ ਨੂੰ ਲੈ ਕੇ ਆਪਾਂ ਗੱਲ ਕਰੀਏ, ਮੈਸੇਜ ਜਦੋਂ ਅਸੀਂ ਦਿੰਦੇ ਹਾਂ ਜੇ ਅਸੀਂ ਬੋਲਦੇ ਹਾਂ ਉਹ ਚੀਜ਼ ਉੱਥੇ ਪਈ ਹੋਣੀ ਚਾਹੀਦੀ ਆ। ਕਈ ਵਾਰੀ ਮੈਂ ਕਈਆਂ ਦੀ ਦੇਖਦਾ ਹੁੰਦਾ ਸੱਜੇ ਖੱਬੇ ਸਟੋਰਾਂ ਤੇ ਕਿਤੇ ਗੱਲ ਕਰ ਲਓ ਦੇਖਣ ਦਾ ਮੌਕਾ ਮਿਲਦਾ, ਤੇ ਉਹ ਜੇ ਕਿਤੇ ਜਿਹੜੇ ਵਰਕਰ ਹੁੰਦੇ ਉਹਨਾਂ ਨੂੰ ਵੀ ਕਹਿੰਦੇ ਹੁੰਦੇ ਆਪਣੀਆਂ ਗੱਡੀਆਂ 2-4 ਮੂਹਰੇ ਖੜੀਆਂ ਕਰ ਲਓ, ਵੀ ਦੇਖਣ ਵਾਲੇ ਨੂੰ ਪਤਾ ਲੱਗੇ ਵੀ ਅੰਦਰ ਜਿਹੜੇ ਕਸਟਮਰ ਗਏ ਆ ਬਿਜ਼ੀ ਆ, ਪਰ ਜਦੋਂ ਅੰਦਰ ਜਾਈਦਾ ਉਹ ਹੱਲੇ ਬੰਦਾ ਡੋਰ ਐਂਟਰੀ ਕਰ ਦੋ ਪਹਿਲਾਂ ਹੀ ਭੱਜੇ ਆਉਣਗੇ
ਪਹਿਲਾਂ,
ਹਨਾ ਬਈ ਤੁਸੀਂ ਅਗਲੇ ਨੂੰ 15-20 ਮਿੰਟ ਜਿਹੜਾ ਕਸਟਮਰ ਨੂੰ ਦੇ ਦੋ ਆਪਣੀ ਫੈਮਿਲੀ ਨਾਲ, ਉਹਨੇ ਡਿਸਾਈਡ ਕਰਨਾ ਸੱਜੇ ਖੱਬੇ ਕੁਛ ਨਾ ਕੁਛ ਪਿਆ ਸਮਾਨ ਜਿਹੜਾ ਉਹ ਦੇਖਣਾ। ਫਿਰ ਕਈ ਵਾਰੀ ਜਦੋਂ ਜ਼ਿਆਦਾ ਤੁਹਾਨੂੰ ਪੁੱਛ ਕਰਦੇ ਤੇ ਬੰਦਾ ਸਮਾਨ ਵੀ ਨਹੀਂ ਲੈਂਦਾ, ਬੰਦਾ ਕਹਿੰਦਾ ਛੱਡੋ ਯਾਰ ਇਹ ਵੀ ਇੱਥੇ ਨਹੀਂ ਹੁਣ ਮੁੜ ਕੇ ਆਉਣਾ, ਤੇ ਉਹ ਫਿਰ ਬਾਅਦ ਵਿੱਚ ਦੂਸਰੀ ਜਗ੍ਹਾ ਟਰਾਈ ਕਰਦੇ। ਪਰ ਪੈਰਾਮਾਉਂਟ ਫਰਨੀਚਰ ਤੇ ਤੁਸੀਂ ਜਾਓਗੇ ਤੇ ਬੜੇ ਪਿਆਰ ਸੁਭਾਅ ਮਿੱਠੜੇ ਸੁਭਾਅ ਦੇ ਨਾਲ ਇਹਨਾਂ ਦਾ ਸਾਰਾ ਸਟਾਫ ਹੈ, ਇੱਦਾਂ ਨਹੀਂ ਕਿ ਖਿਜੂ ਖਿਜੂ ਤੁਹਾਡੇ ਨਾਲ ਗੱਲ ਕਰਨਗੇ, ਔਰ ਡਿਲੀਵਰੀ ਵੀ ਜਿਹੜੀ ਆ ਸਮੇਂ ਸਿਰ ਹੋਵੇਗੀ, ਔਨ ਟਾਈਮ ਹੋਵੇਗੀ, 1 ਗੇੜੇ ਦੇ ਵਿੱਚ ਸਮਾਨ ਆਵੇਗਾ। ਇਹ ਨਹੀਂ ਵੀ 3x6 ਡਾਇਨਿੰਗ ਸੈੱਟ ਦੇ ਨਾਲ 6 ਚੇਅਰਾਂ ਤੇ 3 ਅੱਜ ਡਿਲੀਵਰ ਤੇ 3 ਹੋਣਗੀਆਂ 2022 ਦੇ ਵਿੱਚ, ਇੱਦਾਂ ਨਹੀਂ ਹੋਣਾ ਇੱਦਾਂ, ਪਰ ਹੁੰਦੀ ਆ ਇੱਥੇ ਤੁਹਾਨੂੰ ਪਤਾ ਆ। 416-809-1011 ਨੰਬਰ ਆ। ਤੇ ਇੱਕ ਲਖਵੀਰ ਫਰਮੈਸ਼ੀ ਗੀਤ ਆ ਵੀ ਜਦੋਂ ਆਪਾਂ ਕਿਸੇ ਨੂੰ ਕਹਿ ਦਈਦਾ ਵੀ ਮੈਂ 13 ਹੀ ਹਾਂ, ਇਸੇ ਤਰ੍ਹਾਂ ਦੀ ਇਹ ਗੱਲਬਾਤ ਜਿਹੜੀ ਆ ਗਾਣੇ ਦੇ ਵਿੱਚ ਹੋ ਰਹੀ ਆ ਵੀ ਉਹ ਫੀਮੇਲ ਕਹਿੰਦੀ ਆ ਵੀ ਮੈਂ 13 ਹਾਂ ਜੱਟਾ
ਜੀ,
ਤੇ ਆਪਾਂ ਸਰੋਤਿਆਂ ਦੇ ਰੂਬਰੂ ਕਰਦੇ ਹਾਂ ਜੀ।
ਬਿਲਕੁਲ ਜੀ,
ਤੇਰੀਆਂ ਤੇਰੀਆਂ ਜੱਟਾਂ ਤੇਰੀਆਂ, ਤੇਰੇ ਬਿਨਾਂ ਹੋਰ ਨੂੰ ਨਾ ਚਾਹੁਣਾ ਏ, ਤੇਰੇ ਨਾਲ ਹੀ ਸਾਏ ਆਉਣਾ ਆਖਰੀ, ਤੇਰੇ ਨਾਲ ਜ਼ਿੰਦਗੀ ਨੂੰ ਜਿਉਣਾ ਏ, ਮੈਂ ਤਾਂ ਉਸੇ ਵੇਲੇ ਮਰਨਾ ਹਾਂ, ਮੈਂ ਤਾਂ ਉਸੇ ਵੇਲੇ ਮਰਨਾ, ਮੈਂ ਤਾਂ ਉਸੇ ਵੇਲੇ ਮਰਨਾ, ਤੂੰ ਨਾਲ ਮੇਰੇ ਜੱਸ ਨਹੀਂ ਹੋਣਾ, ਜਿਉਂਦੇ ਜੀ ਤਾਂ ਛੱਡ ਨਹੀਂ ਹੋਣਾ ਹਾਂ, ਵੇ ਦਿਲੋਂ ਤੈਨੂੰ ਕੱਢ ਨਹੀਂ ਹੋਣਾ ਹਾਂ, ਮੈਂ ਲੜ ਬਸ ਤੇਰੇ ਲੱਗਣਾ ਹਾਂ, ਵੇ ਹੋਰ ਲੜ ਲੱਗ ਨਹੀਂ ਹੋਣਾ ਕੇ ਰੱਖ ਲੈ, ਵੇ ਤੇਰੇ ਨਾਲ ਜ਼ਿੰਦਗੀ ਬਿਤਾਉਣੀ ਹੈ, ਤੇਰੀਆਂ ਅੱਖਾਂ ਦੇ ਵਿੱਚ ਜੀਣਾ ਚਾਹੁੰਦੀਆਂ, ਵੇ ਤੇਰੀਆਂ ਬਾਹਾਂ 'ਚ ਮੌਤ ਆਉਣੀ ਹੈ, ਰੱਖ ਮੈਨੂੰ ਨਾਲ ਸੱਜਣਾ, ਵੇ ਕਰ ਮੇਰੇ ਦਿਲ ਦਾ ਖਿਆਲ ਸੱਜਣਾ, ਕਿਹੜੀ ਗੱਲੋਂ ਬੇਫਿਕਰਾ, ਵੇ ਪੁੱਛਦਾ ਨੀ ਮੇਰਾ ਕਦੇ ਹਾਲ ਸੱਜਣਾ, ਜਿਸ ਦਿਨ ਮੇਰਾ ਹੋਏਗਾ ਹਾਂ, ਜਿਸ ਦਿਨ ਮੇਰਾ ਹੋਏਗਾ, ਜਿਸ ਦਿਨ ਮੇਰਾ ਹੋਏਗਾ, ਵੇ ਅੱਖੀਆਂ ਨੇ ਚੈਨ ਨਾ ਸੋਣਾ, ਜਿਉਂਦੇ ਜੀ ਤਾਂ ਛੱਡ ਨਹੀਂ ਹੋਣਾ ਹਾਂ, ਵੇ ਦਿਲੋਂ ਤੈਨੂੰ ਕੱਢ ਨਹੀਂ ਹੋਣਾ ਹਾਂ, ਮੈਂ ਲੜ ਬਸ ਤੇਰੇ ਲੱਗਣਾ ਹਾਂ, ਵੇ ਹੋਰ ਲੜ ਲੱਗ ਨਹੀਂ ਹੋਣਾ। ਮੀਆਂ ਤੈਨੂੰ ਕਰਦੀਆਂ ਪਿਆਰ ਸੋਹਣਿਆ ਵੇ ਉਹ ਤਾਂ ਤੇਰੀ ਸਮਝ ਤੋਂ ਬਾਹਰ ਵੇ ਤੇਰੇ ਫਿਕਰਾਂ ਚ ਕੁੜੀ ਮਰ ਜਾਣੀ ਆਵੇ ਮੇਰੇ ਬਾਰੇ ਸੋਚ ਇੱਕ ਵਾਰ ਵੇ ਦਿੱਤੇ ਨੇ ਮੈਂ ਦਿੱਤੇ ਸਾਰੇ ਹੱਕ ਸੱਜਣਾ
416-620-1778 ਆਪਣਾ ਨੰਬਰ ਹੈ ਇਸ ਨੰਬਰ ਤੇ ਸਾਂਝ ਤੁਹਾਡੀ ਸਾਡੀ ਪੈ ਸਕਦੀ ਆ ਜੀ ਤੁਸੀਂ ਆਉਂਦੇ ਰਹੋ ਬਹੁਤ ਵਧੀਆ ਭਾਜੀ ਜੀ ਆਇਆਂ ਨੂੰ ਲਖਵੀਰ ਕਿਉਂਕਿ ਹਰੇਕ ਦਾ ਆਪੋ ਆਪਣਾ ਮੰਨਣਾ ਹੁੰਦਾ ਬਹੁਤ ਕੁਝ ਅਸੀਂ ਐਵਰੀ ਡੇ ਸਿੱਖਦੇ ਹਾਂ ਜੇ ਅਸੀਂ ਸਿੱਖਣ ਵਾਲੇ ਹੋਈਏ ਇਹ ਕਈ ਵਾਰੀ ਆਪਾਂ ਦੇਖਦੇ ਹੁਣੇ ਸਰਕਲ ਦੇ ਵਿੱਚ ਵੀ ਅਗਲੇ ਆਪਣੀਆਂ ਸੁਣਾਈ ਜਾਣਗੇ ਜਿਹੜਾ ਬੰਦਾ ਸੁਣਨਾ ਪਸੰਦ ਕਰਦਾ ਹਨਾ ਕੋਈ ਵੀ ਗੱਲ ਆ ਉਹ ਹਮੇਸ਼ਾ ਲਾਈਫ ਦੇ ਵਿੱਚ ਕਾਮਯਾਬ ਹੁੰਦਾ
ਹਾਂਜੀ ਬਿਲਕੁਲ
ਇਸ ਕਰਕੇ ਮੈਂ ਘਰੇ ਘੱਟ ਬੋਲਦਾ
ਇਹ ਤਾਂ ਘਰ ਦੇ ਫੋਨ ਕਰਕੇ ਦੱਸ ਸਕਦੇ ਹਾਂਜੀ
ਵਧੀਆ ਲੱਗਦੀਆਂ ਨੁਕ ਝੁਕ ਗੱਲਾਂ ਕਈ ਵਾਰੀ ਜਿਵੇਂ ਹਨਾ ਆਪਾਂ ਪ੍ਰੋਗਰਾਮਾਂ ਤੇ ਜਾਂ ਟੀਵੀ ਤੇ ਵੀ ਜਿਹੜੀਆਂ ਜਦੋਂ ਕਰਦੇ ਹਾਂ ਸਵਾਇਕ ਜਿਵੇਂ ਹੁਣ ਬਾਈ ਪਾਲੀ ਦਾ ਇੰਡੀਆ ਤੋਂ ਮੈਸੇਜ ਆ ਕਹਿੰਦਾ ਬਾਈ ਜੀ ਇੰਟਰਵਿਊ ਦੇ ਵਿੱਚ ਕੋਈ ਗੁਸਤਾਖੀ ਮੈਂ ਕਿਹਾ ਨਹੀਂ ਬਾਈ ਬਹੁਤ ਵਧੀਆ ਗੱਲਬਾਤ ਹੋਈ ਕੋਈ ਅਸੀਂ ਮਨ ਘੜਤ ਗੱਲ ਹੀ ਨਹੀਂ ਕਰਨੀ ਚਾਹੇ ਕੋਈ ਸਿੰਗਰ ਹੈ ਚਾਹੇ ਕੋਈ ਰਾਈਟਰ ਹੈ ਚਾਹੇ ਸਾਡੇ ਸਰੋਤੇ ਆ ਉਹ ਪਿਆਰ ਕਰਦੇ ਅਤੇ ਪਿਆਰ ਦਿੰਦੇ ਕਿਉਂਕਿ ਪਿਆਰ ਦੇ ਵਿੱਚ ਹੀ ਸਾਰਾ ਕੁਝ ਜਿਹੜਾ ਆਪਾਂ ਇਹ ਪਾ ਸਕਦੇ ਹਾਂ ਅਗਲੀ ਇੱਕ ਕਾਲ 431 ਆ ਏਰੀਆ ਕੋਡ ਜੀ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਜੀ ਆਇਆ ਠੀਕ ਹੈ ਮੈਂ ਮੇਰਾ ਵੀਰ ਫਿਰ ਦੋਨੇ ਸੁਣਾ ਦਵਾਂ ਫਿਰ ਆਪਣਾ ਹਾਂਜੀ ਹਾਂਜੀ ਮੈਂ ਲਾਣਾ ਮੈਨੂੰ ਪਤਾ ਆ ਗਿਆ ਮੇਰਾ ਵੀਰ ਆ ਗਿਆ ਥੈਂਕ ਯੂ ਮੇਰਾ ਭਰਾ ਥੈਂਕ ਯੂ ਔਰ ਸਰੋਤਿਆਂ ਦਾ ਪਿਆਰ ਇੱਕ ਆਪਾਂ ਲਖਵੀਰ ਰਿਕਾਰਡਡ ਕਮਰਸ਼ੀਅਲ ਲੈ ਲਈਏ ਉਸ ਤੋਂ ਬਾਅਦ ਦੇ ਵਿੱਚ ਵੀਰਾਂ ਦੇ ਜਿਹੜੇ ਗੀਤ ਫਰਮਾਇਸ਼ਾਂ ਕੀਤੀਆਂ ਉਹ ਆਪਾਂ ਪਲੇ ਕਰਦੇ
ਜੀ ਬਿਲਕੁਲ
ਅੱਜ ਘਰ ਵਾਲੀ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ ਬਸ ਹੁਣ ਕੁਝ ਸਵਾਦਿਸ਼ਟ ਖਾਣ ਨੂੰ ਮਿਲ ਜਾਏ ਤੇ ਮਜ਼ਾ ਆ ਜਾਏ
ਚੱਲ ਫਿਰ ਨਿਊ ਇੰਡੀਆ ਕਰੀ ਮਹਿਲ ਚੱਲਦੇ ਆ ਇਹਨਾਂ ਦੀ ਸਪੈਸ਼ਲ ਡਿਸ਼ ਚਿੱਲੀ ਚਿਕਨ ਤੇ ਚਿੱਲੀ ਪਨੀਰ ਦਾ ਤਾਂ ਕਿਆ ਹੀ ਕਹਿਣਾ ਇਹਦੇ ਨਾਲ ਨਾਲ ਮਨਚੂਰੀਅਨ ਨੂਡਲ ਲਾਲ ਮਾਸ ਭੁੰਨਿਆ ਗੋਟ ਚਿਕਨ ਲਬਾਬਦਾਰ ਪਨੀਰ ਲਬਾਬਦਾਰ ਸਭ ਮਿਲੇਗਾ ਜੋ ਮਰਜ਼ੀ ਖਾ ਲਈ
ਨਿਊ ਇੰਡੀਆ ਕਰੀ ਮਹਿਲ ਚਿੰਗੂਜ਼ੀ ਤੇ ਵਿਲੀਅਮ ਪਾਕਵੇ ਦੇ ਕਾਰਨਰ ਤੇ ਕਾਲ 905-454-7500 954-5745-100
हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए और जब तलाश हो ऐसे फर्नीचर की तो यहाँ आइए स्टीवंस फर्नीचर एन अल्ट्रा मॉडर्न फर्नीचर डेस्टिनेशन इन GTA जहाँ आपको मिलेगा बिल्कुल सॉलिड फर्नीचर चाहे बेड सेट हो सोफा सेट या मैट्रेसेस एवरीथिंग ओनली एट स्टीवंस फर्नीचर सिंस 1992 अफोर्डेबल स्टाइलिश एंड क्वालिटी फर्नीचर विजिट इन स्टोर फॉर मच मोर टू locations to serve you 6 Marconi Court Walton 905-951-9394 2575 Steels Avenue East Brampton 905-790-0560 Stevens Furniture
ਦੱਬ ਕੇ ਪਰਾਂ ਨੂੰ ਮੁੱਕ ਫੇਰਦੀ ਮੇਰੇ ਤੰਦੀਆਂ ਚੜਾਉਂਦੀ ਫੁੱਲ ਤੇਰਦੀ ਅੱਖ ਦੱਬ ਕੇ ਪਰਾਂ ਨੂੰ ਮੁੱਕ ਫੇਰਦੀ ਅੱਜ ਕੁੜੀਆਂ ਚ ਦੇਖਣੀ ਬਲਾ ਕੇ ਹੋ ਕੱਚੀ ਕੁੜੀ ਕਹਿਣ ਵਾਰ ਕੀ ਹੋ ਯਾਰੂ ਪੱਟਣੀ 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 ਕੁਜੁਗਤ ਬਣਾ ਕੇ ਵੀ ਕੱਚੀ ਕੁੜੀ ਕਹਿਣ ਵਾਰ ਕੀ ਯਾਰੂ ਪੱਟਣੀ ਕੁਜੁਗਤ ਬਣਾ ਕੇ ਵੀ ਕੱਚੀ ਕੁੜੀ ਕਹਿਣ ਵਾਰ ਕੀ ਮਾਨ ਹੋਈ ਜਾਵੇ ਹੁਣ ਦੇਖ ਦੇਖ ਜਿੱਤ ਬੇਈਮਾਨ ਹੋਈ ਜਾਵੇ ਬੇਈਮਾਨ ਹੋਈ ਜਾਵੇ ਬੇਈਮਾਨ ਹੋਈ ਜਾਵੇ ਨੈਣੇ ਸ਼ਰਾਬ ਬੁੱਲ ਪੱਤੀਆਂ ਗੁਲਾਬ ਨੈਣੇ ਸ਼ਰਾਬ ਬੁੱਲ ਪੱਤੀਆਂ ਗੁਲਾਬ ਅੱਜ ਮੈਨੂੰ ਵੀ ਗਲੇ ਚ ਬਾਹਾਂ ਪਾ ਕੇ ਹੋ ਕੱਚੀ ਕੁੜੀ ਕਹਿਲ ਵਾਰੀ ਹੋ ਯਾਰੂ ਪੱਤਣੀ ਪੱਤਣੀ ਪੱਟਣੀ ਕੁਜੁਗਤ ਬੜਾ ਕੇ ਮੈਂ ਕੱਚੀ ਕੁੜੀ ਕਹਿਲ ਵਾਰੀ
ਦੋਸਤੋ ਹੁਣ ਸਮਾਂ ਹੋ ਗਿਆ ਪੰਜਾਬ ਚੱਲਣ ਦਾ ਅਤੇ ਪੰਜਾਬ ਤੋਂ ਸਾਡੇ ਟੀਮ ਮੈਂਬਰ ਜਸਵੀਰ ਹੁਸੈਨ ਹੁਣੀ ਇਸ ਵਕਤ ਸਾਡੇ ਨਾਲ ਲੈਣ 'ਤੇ ਬਣੇ ਆ ਅਤੇ ਖਬਰਾਂ 'ਤੇ ਝਾਤ ਪਵਾਉਣ ਅਤੇ ਫਿਰ ਜਿਹੜਾ ਚਿੱਠੀ ਦੇ ਵਿੱਚ ਹਾਲ ਪ੍ਰੀਤੋ ਦਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ ਅਤੇ ਇੱਕ ਗੀਤ ਦੀ ਹੋਰ ਫਰਮਾਇਸ਼ ਆਈ ਆ ਥੋੜ੍ਹੇ ਥੋੜ੍ਹੇ ਬੋਲ ਜਿਹੜੇ ਉਹ ਪਲੇ ਕਰਕੇ ਆਪਾਂ ਚੱਲਾਂਗੇ। ਚਮਕੀਲੇ ਦਾ ਪਲੇ ਕਰਤਾ ਆਲਰੇਡੀ ਅਮਰਜੋਤ ਹੁਣਾਂ ਦਾ, ਬਹੁਤ ਹੀ ਪਿਆਰਾ ਦੁਕਾਨਾ। ਅਤੇ ਹੁਣ ਆਪਾਂ ਜਸਵੀਰ ਬਾਈ ਦਾ ਵੈਲਕਮ ਕਰਦੇ ਹਾਂ ਭੰਡਾਰ ਟਰਾਂਸਪੋਰਟ ਦੇ ਸਹਿਯੋਗ ਦੇ ਨਾਲ ਖਬਰਾਂ ਤੁਹਾਡੇ ਰੂਬਰੂ ਜਿਹੜਾ ਕਰਨ ਜਾ ਰਹੇ ਅਤੇ ਅਗਲੇ ਸਾਡੇ ਸਪੋਂਸਰ ਜਿਹੜਾ ਜੀ ਸਰਦਾਰ ਮਹਿੰਗਾ ਸਿੰਘ ਸਰਾਫ ਮੁੱਲਾਂਪੁਰ ਵਾਲੇ 905-671-9934 ਆ। ਗੋਲਡ ਵਾਰ ਨੂੰ ਲੈ ਕੇ ਗੱਲ ਕਰਾਂ ਜਾਂ 24 ਕੈਰਟ ਦਾ ਕੜਾ 30 ਗ੍ਰਾਮ ਦਾ $2100 ਦੇ ਵਿੱਚ ਮਿਲਣਾ ਤੁਹਾਨੂੰ 905-671-9934 ਨੰਬਰ ਆ। ਅਤੇ ਜਸਵੀਰ ਜੀ ਤੁਹਾਡਾ ਤੁਹਾਡੇ ਆਪਣੇ ਸ਼ੋਅ ਦੇ ਵਿੱਚ ਵੈਲਕਮ ਜੀ ਆਇਆਂ ਨੂੰ।
ਨਾਗਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਔਰ ਜਿੰਨੇ ਵੀ ਸਾਡੇ ਸਰੋਤੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਜੀ।
ਜੀ ਆਪਾਂ ਖਬਰਾਂ ਬਹੁਤ ਸਾਰੀਆਂ ਪਰ ਕੁਝ ਕੁ ਖਬਰਾਂ ਤੇ ਜਿਹੜੀ ਉਹ ਝਾਤ ਮਾਰਾਂਗੇ। ਕਹਿੰਦੇ ਕਿ ਪਤਾ ਲੱਗਾ ਕਿ ਮਮਤਾ ਡੱਕੂ ਮੋਦੀ ਦਾ ਰਾਹ।
ਨਾਗਰਾ ਸਾਹਿਬ ਜਿੱਦਾਂ ਬੰਗਾਲ ਦੀਆਂ ਚੋਣਾਂ ਵਿਧਾਨ ਸਭਾ ਦੀਆਂ ਹੋਈਆਂ ਉਹਨਾਂ ਚੋਣਾਂ ਤੋਂ ਬਾਅਦ ਮਮਤਾ ਬੈਨਰਜੀ ਨੇ ਉਹਨਾਂ ਚੋਣਾਂ ਦੇ ਦਰਮਿਆਨ ਇਹ ਸਪਸ਼ਟ ਕਰ ਦਿੱਤਾ ਸੀਗਾ। ਉਹਨੇ ਕਹਿ ਦਿੱਤਾ ਸੀਗਾ ਕਿ 1 ਲੱਖ 'ਤੇ ਤਾਂ ਜਿੱਤਣਾ ਹੈ ਮੈਂ ਬੰਗਾਲ ਤੇ ਜਦੋਂ ਦੋਨਾਂ ਲੱਤਾਂ 'ਤੇ ਹੋ ਗਈ ਫਿਰ ਮੈਂ ਜਿੱਤਾਂਗੀ ਦਿੱਲੀ ਔਰ ਇਸ ਕਰਕੇ ਉਹਦੇ ਤੋਂ ਬਾਅਦ ਅਗਲੀਆਂ ਤਿਆਰੀਆਂ ਬੈਠ ਦਿੱਤੀਆਂ ਨੇ ਔਰ ਤਿਆਰੀਆਂ ਕਿਸ ਤਰੀਕੇ ਨਾਲ ਵਿੱਢੀਆਂ ਨੇ। ਮੁਕੁਲ ਰਾਏ ਪੱਛਮੀ ਬੰਗਾਲ ਦੇ ਵਿੱਚ ਸਿਆਸਤ ਦਾ ਇੱਕ ਵੱਡਾ ਚਿਹਰਾ ਆ। ਕਿਸੇ ਸਮੇਂ ਤ੍ਰਿਣਮੂਲ ਕਾਂਗਰਸ ਦੇ ਵਿੱਚ ਹੋਇਆ ਕਰਦਾ ਸੀਗਾ, ਮਮਤਾ ਬੈਨਰਜੀ ਦਾ ਰਾਈਟ ਹੈਂਡ ਹੋਇਆ ਕਰਦਾ ਸੀਗਾ। 2017 ਦੇ ਵਿੱਚ ਮੁਕੁਲ ਰਾਏ ਤ੍ਰਿਣਮੂਲ ਕਾਂਗਰਸ ਛੱਡ ਕੇ ਬੀਜੇਪੀ 'ਚ ਸ਼ਾਮਲ ਹੋ ਗਿਆ। 2019 'ਚ ਲੋਕ ਸਭਾ ਚੋਣਾਂ ਹੋਈਆਂ, 18 ਸੀਟਾਂ ਜਿਤਵਾਈਆਂ 42 ਦੇ ਵਿੱਚੋਂ, ਜਾਣੀ ਕਿ ਵੱਡੀ ਭੂਮਿਕਾ ਸੀ ਉਹਦੀ। ਫਿਰ ਪੰਚਾਇਤੀ ਚੋਣਾਂ ਹੋਇਆ ਉਹਦੇ ਵਿੱਚ ਵੀ ਬੀਜੇਪੀ ਦੇ ਪੈਰ ਲਵਾਏ। ਇਹ 18 ਸੀਟਾਂ ਜਿਤਵਾਈਆਂ ਸੀ ਜਿਹੜੀਆਂ ਮੁਕੁਲ ਰਾਏ ਨੇ, ਉਹਦੇ ਦਮ ਤੇ ਹੀ ਬੀਜੇਪੀ ਇਸ ਵਾਰ ਪੱਛਮੀ ਬੰਗਾਲ 'ਚ ਸਰਕਾਰ ਬਣਾਉਣ ਦੇ ਸੁਪਨੇ ਦੇਖ ਸਕੀ ਸੀ। ਪਰ ਹੋਇਆ ਕੀ, ਜਦੋਂ 70 ਸੀਟਾਂ ਆ ਗਈਆਂ ਤੇ ਵਿਰੋਧੀ ਧਿਰ ਦਾ ਲੀਡਰ ਕਿਹਨੂੰ ਲਾਇਆ, ਸ਼ੁਭਿੰਦੂ ਅਧਿਕਾਰੀ ਨੂੰ, ਜਿਹਨੇ ਮਮਤਾ ਬੈਨਰਜੀ ਨੂੰ ਹਰਾਇਆ। ਬਸ ਇਸੇ ਗੱਲ ਦਾ ਪਿਛਲੇ ਕੁਝ ਸਮੇਂ ਤੋਂ ਵੀ ਕੁਝ ਇਖਤਲਾਫ ਸੀਗੇ, ਇਸ ਗੱਲ ਦਾ ਵੀ ਰੰਗ ਸੀਗਾ। ਕੱਲ ਮੁਕੁਲ ਰਾਏ ਆਪਣੇ ਬੇਟੇ ਦੇ ਨਾਲ ਸ਼ਾਮਲ ਹੋ ਗਿਆ ਵਾਪਸ ਤ੍ਰਿਣਮੂਲ ਕਾਂਗਰਸ ਦੇ ਵਿੱਚ ਔਰ ਇਹਨੂੰ ਬੀਜੇਪੀ ਲਈ ਇੱਕ ਬਹੁਤ ਵੱਡਾ ਝਟਕਾ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ 2024 ਦੇ ਵਿੱਚ ਪ੍ਰਧਾਨ ਮੰਤਰੀ ਬਣਨ ਦੇ ਰਾਹ ਦੇ ਵਿੱਚ ਇੱਕ ਵੱਡਾ ਡੱਕਾ ਜਿਹੜਾ ਆ ਉਹ ਕਿਹਾ ਜਾ ਸਕਦਾ, ਕਿਉਂਕਿ 18 ਸੀਟਾਂ ਜਿਹੜੀਆਂ ਜਿੱਤੀਆਂ ਸੀਗੀਆਂ ਬੀਜੇਪੀ ਨੇ ਮੁਕੁਲ ਰਾਏ ਦੇ ਦਮ ਤੇ ਜਿੱਤੀਆਂ ਸੀਗੀਆਂ ਤੇ ਹੁਣ ਬੰਗਾਲ ਦੇ ਵਿੱਚ ਕੋਈ ਸੀਟ ਮਿਲਦੀ ਇਸ ਸਮੇਂ ਸਥਿਤੀਆਂ ਦੇ ਮੁਤਾਬਕ ਨਜ਼ਰ ਨਹੀਂ ਆ ਰਹੀ ਬੀਜੇਪੀ ਨੂੰ। ਇੱਕ ਉਹਨਾਂ ਦਾ ਵਿਧਾਇਕ ਘੱਟ ਗਿਆ ਕਿਉਂਕਿ 70 ਜਿਹੜੀਆਂ ਸੀਟਾਂ ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ 'ਚ ਜਿੱਤੀਆਂ ਸੀ, ਉਹ 'ਚੋਂ 1 ਸੀਟ ਮੁਕੁਲ ਰਾਏ ਦੀ ਵੀ ਸੀ, ਇਹ ਵੀ ਵਿਧਾਇਕ ਬਣਿਆ ਸੀ, ਇਹ ਵੀ ਚੋਣ ਜਿੱਤਿਆ ਸੀਗਾ। ਹੁਣ 33 ਦੇ ਕਰੀਬ ਵਿਧਾਇਕ ਜਿਹੜੇ ਹੋਰ ਆ ਉਹ TSP 'ਚ ਆਉਣ ਨੂੰ ਤਿਆਰ ਬਰਤਰ ਬੈਠੇ ਆ, ਪਰ ਮਮਤਾ ਬੈਨਰਜੀ ਸਹਿਜ ਸਹਿਜ ਕਰਕੇ ਸੱਟ ਮਾਰਨ ਦੀ ਤਿਆਰੀ 'ਚ ਆ ਕਿ ਕੋਈ ਗੱਲ ਨੀ, 2024 ਤੱਕ ਇੱਦਾਂ ਰੜਕਾ ਕੇ ਮੈਂ ਲੈ ਕੇ ਜਾਊਂਗੀ। ਜਿਹੜਾ ਪ੍ਰਧਾਨ ਮੰਤਰੀ ਵੀ ਯਾਦ ਕਰਨ ਕਿ ਅੱਜ 2 ਸ਼ਾਮਲ ਕਰਵਾ ਲਏ ਅਗਲੇ ਮਹੀਨੇ, 2 ਹੋਰ ਕਰਵਾ ਲਏ ਅਗਲੇ ਮਹੀਨੇ, ਕਰਦਿਆਂ ਕਰਦਿਆਂ 33-35 ਜੇ ਵਿਧਾਇਕ ਇਧਰਲੇ ਪਾਸੇ ਆ ਜਾਂਦੇ ਆ ਨਾਗਰਾ ਸਾਹਿਬ ਤੇ ਭਾਰਤੀ ਜਨਤਾ ਪਾਰਟੀ ਲਈ ਇਹ ਬਹੁਤ ਵੱਡੀ ਸੱਟ ਹੋਣੀ ਹੈ, ਕਿਉਂਕਿ ਇਹਦਾ ਸੁਨੇਹਾ ਯੂਪੀ ਦੇ ਵਿੱਚ ਵੀ ਪਹੁੰਚ ਗਿਆ ਆ ਕਿ ਮਮਤਾ ਬੈਨਰਜੀ ਨੇ ਤਾਂ ਭਾਈ ਗੋਡਣੀਆਂ ਲਵਾ ਦਿੱਤੀਆਂ, ਪ੍ਰਧਾਨ ਮੰਤਰੀ ਦੀਆਂ ਪੂਰੀ ਸਰਕਾਰ ਕੇਂਦਰ ਦੀ ਉੱਥੇ ਜਾ ਕੇ ਲੱਗੀ ਹੋਈ ਸੀਗੀ ਤੇ ਕਿਸੇ ਦੀ ਪੇਸ਼ ਨੀ ਚੱਲੀ। ਇਸ ਕਰਕੇ ਇਸ ਵੇਲੇ ਸੰਭਾਵਨਾ ਨਜ਼ਰ ਆ ਰਹੀ ਹੈ ਕਿ ਜੇ ਇਸ ਰਾਹ ਤੇ ਮਮਤਾ ਬੈਨਰਜੀ ਚੱਲਦੀ ਪਈ ਹੈ 2024 ਦੇ ਵਿੱਚ ਐਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੁਬਾਰਾ ਪ੍ਰਧਾਨ ਮੰਤਰੀ ਬਣਨ ਵਾਲਾ ਸੁਪਨਾ ਜਿਹੜਾ ਆ ਉਹਦੇ ਉੱਤੇ ਰੋਕ ਲਾਉਂਦੀ ਨਜ਼ਰ ਆ ਰਹੀ ਹੈ ਮਮਤਾ ਬੈਨਰਜੀ।
ਜੀ ਜੀ ਲਖਵੀਰ।
ਜਸਵੀਰ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ, ਤੇ ਦੂਜੀ ਖਬਰ ਤੇ ਅਸੀਂ ਜਾਣੇ ਆ ਜੀ, ਕਾਂਗਰਸ ਦੇ ਅੰਦਰਲੀ ਜਿਹੜੀ ਕੋਲਡ ਵਾਰ ਆ ਹਜੇ ਵੀ ਜਾਰੀ, ਇਹਦੇ ਬਾਰੇ ਥੋੜਾ ਡਿਸਕ੍ਰਾਈਬ ਕਰੋ ਸੀ।
ਸ਼ੁਕਰੀਆ ਜੀ। ਕਾਂਗਰਸ ਦੀ ਕੋਲਡ ਵਾਰ ਕਹਿ ਲਈਏ ਜਾਂ ਕੁਰਸੀ ਵਾਰ ਕਹਿ ਲਈਏ ਇੱਕੋ ਹੀ ਗੱਲ ਆ। ਦਰਅਸਲ ਕਾਂਗਰਸ ਦੇ ਵਿੱਚ ਧੜੇ ਬਣੇ ਹੋਏ ਨੇ, ਪ੍ਰਤਾਪ ਸਿੰਘ ਬਾਜਵਾ ਦਾ ਆਪਣਾ ਧੜਾ, ਨਵਜੋਤ ਸਿੰਘ ਸਿੱਧੂ ਦਾ ਆਪਣਾ ਧੜਾ, ਸੁਖਜਿੰਦਰ ਸਿੰਘ ਰੰਧਾਵੇ ਦਾ ਆਪਣਾ ਧੜਾ, ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਧੜਾ, ਬਿੱਟੂ ਹੋਰਾਂ ਦਾ ਆਪਣਾ ਧੜਾ ਵੱਖਰਾ ਬਣਿਆ ਹੋਇਆ। ਇਹ ਧੜੇਬਾਜ਼ੀਆਂ ਕਾਂਗਰਸ ਦੀਆਂ ਆਪਣੇ ਤਰੀਕੇ ਨਾਲ ਆਪਸ ਦੇ ਵਿੱਚ ਖੈਬੜਦੀਆਂ ਨੇ। ਆ ਹੁਣ ਥੋੜਾ ਜਿਹਾ ਜ਼ਿਆਦਾ ਵਿਵਾਦ ਵੱਧ ਗਿਆ। ਇਸ ਧੜੇਬੰਦੀ ਦੇ ਵਿੱਚ ਜਿਹੜਾ ਆ ਉਹ ਪੋਸਟਰ ਵਾਰ ਬੜੇ ਜ਼ਬਰਦਸਤ ਤਰੀਕੇ ਨਾਲ ਕੋਲਡ ਵਾਰ ਦੇ ਵਾਂਗੂ ਚੱਲਦੀ ਪਈ ਆ। ਪਹਿਲਾਂ ਸਿੱਧੂ ਦੇ ਹਲਕੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਲੱਗੇ, ਬੈਨਰ ਲੱਗੇ ਕਿ ਪੰਜਾਬ ਦਾ ਕੈਪਟਨ ਕੈਪਟਨ ਅਮਰਿੰਦਰ ਸਿੰਘ, ਕੈਪਟਨ ਇੱਕੋ ਹੀ ਹੁੰਦਾ ਆ। ਫਿਰ ਪ੍ਰਗਟ ਸਿੰਘ ਦੇ ਹਲਕੇ ਦੇ ਵਿੱਚ ਇਹਨਾਂ ਦੀ ਪੋਸਟਰ ਲੱਗੇ, ਫਿਰ ਕੈਪਟਨ ਅਮਰਿੰਦਰ ਸਿੰਘ ਦੇ ਹਲਕੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਲੱਗ ਗਏ ਪਟਿਆਲੇ ਦੇ ਵਿੱਚ, ਉਹਨਾਂ ਤੇ ਲਿਖਿਆ ਸੀਗਾ ਸਾਰਾ ਪੰਜਾਬ ਸਿੱਧੂ ਦੇ ਨਾਲ। ਤੇ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਗੁਰਦਾਸਪੁਰ ਚ ਪੋਸਟਰ ਲੱਗੇ ਨੇ ਔਰ ਉਹਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੂੰ ਮੋਹਰੀ ਦੱਸਿਆ ਗਿਆ ਕਾਂਗਰਸ ਦਾ ਕਿ ਭਾਈ ਇਹੀ ਹੈ, ਇਹਦੇ ਦਮ ਤੇ ਸਾਰਾ ਕੁਝ ਹੋਣਾ ਆ, ਹੋਰ ਕੋਈ ਤਾਂ ਕੋਈ ਲਾਗੇ ਠਹਿਰਦਾ ਤੱਕ ਨੀ ਨਜ਼ਰ ਆ ਰਿਹਾ। ਇਹ ਜਿਹੜੇ ਪੋਸਟਰ ਲੱਗ ਰਹੇ ਆ ਨਾਗਰ ਸਾਹਿਬ, ਇਹ ਆਪੋ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਹਰ ਲੀਡਰ ਦੇ ਵੱਲੋਂ ਕੀਤੀ ਜਾ ਰਹੀ ਹੈ, ਪਰ ਸ਼ਾਇਦ ਇਹ ਲੀਡਰ ਇਹ ਭੁੱਲ ਜਾਂਦੇ ਆ ਕਿ ਪੋਸਟਰਾਂ ਨੇ ਇਹਨਾਂ ਨੂੰ ਚੋਣਾਂ ਨਹੀਂ ਜਿਤਾਉਣੀਆਂ, ਇਹ ਪੋਸਟਰਾਂ ਦੇ ਨਾਲ ਇਹਨਾਂ ਨੇ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਜਾਂ ਮੰਤਰੀ ਨਹੀਂ ਬਣਨਾ, ਇਹਨਾਂ ਨੇ ਬਣਨਾ ਲੋਕਾਂ ਦੀਆਂ ਵੋਟਾਂ ਦੇ ਨਾਲ। ਇਹ ਪੋਸਟਰ ਲਾਉਣ ਤੇ ਜਿੰਨਾ ਜ਼ੋਰ ਲਾ ਰਹੇ ਆ, ਇੰਨਾ ਕੁ ਜ਼ੋਰ ਕਿਤੇ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਦੇ ਵਿੱਚ ਲਾਉਣ, ਉਹਨਾਂ ਦੀਆਂ ਮੁਸ਼ਕਲਾਂ ਸੁਣਨ ਦੇ ਵਿੱਚ ਲਾਉਣ, ਆਪਣੇ ਹਲਕੇ ਦੇ ਲੋਕਾਂ ਦੇ ਕੰਮ ਕਰਵਾਉਣ ਦੇ ਵਿੱਚ ਲਾਉਣ, ਪੰਜਾਬ ਨੂੰ ਬਿਹਤਰ ਬਣਾਉਣ ਦੇ ਵਿੱਚ ਲਾਉਣ, ਤੇ ਮੇਰਾ ਖਿਆਲ ਹੈ ਕਿ ਨਾਗਰਾ ਸਾਹਿਬ ਕੋਈ ਪੋਸਟਰ ਲਾਉਣ ਦੀ ਲੋੜ ਨਹੀਂ ਹੈ, ਇੱਦਾਂ ਦੇ ਪੋਸਟਰ ਤਾਂ ਲੋਕਾਂ ਦੇ ਦਿਲਾਂ ਦੇ ਵਿੱਚ ਛੱਪ ਜਾਣੇ ਆ, ਫਿਰ ਤੁਹਾਨੂੰ ਸੜਕਾਂ ਤੇ ਵੱਡੇ ਵੱਡੇ ਫਲੈਕਸ ਨਹੀਂ ਲਾਉਣੇ ਪੈਣਗੇ।
ਤੇ ਜਸਵੀਰ ਜੀ, ਇੱਕ ਹੋਰ ਜਿਹੜੀ ਹੈਗੀ ਹੈ ਜੀ, ਕਿਸਾਨ ਕਰਵਾਉਣਗੇ ਐਮਰਜੈਂਸੀ ਯਾਦ, ਇਹਦੇ ਬਾਰੇ ਤੁਸੀਂ ਕੀ ਕੀ ਦੱਸਣਾ ਚਾਹੋਗੇ?
ਦਰਅਸਲ ਕਿਸਾਨ ਅੰਦੋਲਨ ਜਿਹੜਾ ਦਿੱਲੀ ਦੀ ਸਰਹੱਦ ਤੇ ਲਗਾਤਾਰ 6 ਮਹੀਨਿਆਂ ਤੋਂ ਵੱਧ ਹੋ ਗਿਆ, 255 ਦਿਨ ਹੋ ਚੁੱਕੇ ਆ ਇਸ ਅੰਦੋਲਨ ਨੂੰ ਔਰ ਹੁਣ 26 ਜੂਨ ਨੂੰ ਇਹਨੂੰ ਪੂਰੇ 7 ਮਹੀਨੇ ਹੋ ਜਾਣੇ ਆ, ਤੇ 7 ਮਹੀਨੇ ਪੂਰੇ ਹੋਣ ਤੇ 26 ਜੂਨ ਨੂੰ ਇੱਕ ਪ੍ਰੋਗਰਾਮ ਉਲੀਕਿਆ ਗਿਆ ਆ, ਖੇਤੀ ਬਚਾਓ ਲੋਕਤੰਤਰ ਬਚਾਓ। ਉਸ ਦਿਨ ਕਿਸਾਨਾਂ ਨੇ ਕਰਨਾ ਕੀ ਹੈ ਕਿ ਜਿੰਨੇ ਗਵਰਨਰ ਹਾਊਸ ਹੈਗੇ ਆ ਭਾਰਤ ਦੇ, ਜਿੱਥੇ ਜਿੱਥੇ ਕਿਸਾਨ ਅੰਦੋਲਨ ਦਾ ਪ੍ਰਭਾਵ ਹੈਗਾ ਉੱਥੇ ਗਵਰਨਰ ਹਾਊਸ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ, ਤੇ ਨਾਲ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਜਾਏਗਾ ਕਿ ਤੁਸੀਂ ਇਹ 3 ਖੇਤੀ ਕਾਨੂੰਨ ਰੱਦ ਕਰੋ, ਕਿਉਂਕਿ ਤੁਹਾਡੇ ਦਸਤਖਤ ਹੋਣ ਤੋਂ ਬਾਅਦ ਹੀ ਇਹ ਬਿੱਲ ਕਾਨੂੰਨ ਦੀ ਸ਼ਕਲ ਅਖਤਿਆਰ ਕਰ ਗਿਆ ਸੀਗਾ। ਸੋ ਇਹ ਪ੍ਰੋਗਰਾਮ ਉਲੀਕਿਆ ਗਿਆ ਔਰ 26 ਤਰੀਕ ਨੂੰ ਖਾਸ ਦਿਨ ਕੀ ਹੈ, ਇਹੀ 26 ਜੂਨ ਦਾ ਦਿਨ ਸੀਗਾ ਜਦੋਂ ਭਾਰਤ ਦੇ ਵਿੱਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1974 ਦੇ ਵਿੱਚ ਐਮਰਜੈਂਸੀ ਲਾਈ ਸੀਗੀ ਔਰ ਉਹ ਐਮਰਜੈਂਸੀ ਦਾ ਦੌਰ ਸੀ ਜਿਹੜਾ ਦੱਸ ਕੇ ਐਮਰਜੈਂਸੀ ਲਾਈ ਗਈ ਸੀਗੀ। ਉਦੋਂ ਵੀ ਪੱਤਰਕਾਰਾਂ ਦੇ ਉੱਤੇ ਪਰਚੇ ਦਰਜ ਹੁੰਦੇ ਸੀ ਜੇ ਕੋਈ ਸੱਚ ਲਿਖਦਾ ਸੀਗਾ, ਜੇਲ੍ਹਾਂ ਹੁੰਦੀਆਂ ਸੀ, ਉਦੋਂ ਵੀ ਕਿਸੇ ਨੂੰ ਆਪਣੀ ਮੰਗ ਚੁੱਕਣ ਦੀ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਸੀ। ਅੱਜ ਦੇਖ ਲਓ, ਅੱਜ ਵੀ ਉਹੀ ਹਾਲਾਤ ਬਣੇ ਹੋਏ ਨੇ, ਅੱਜ ਵੀ ਜੇ ਕੋਈ ਪੱਤਰਕਾਰ ਸੱਚ ਲਿਖ ਦਿੰਦਾ ਉਹਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਲਿਆ ਜਾਂਦਾ। ਕਿਸਾਨ ਅੰਦੋਲਨ ਕਰਦੇ ਆ ਉਹਨਾਂ ਦੇ ਉੱਤੇ ਪੱਥਰਬਾਜ਼ੀਆਂ ਕਰਵਾਈਆਂ ਜਾਂਦੀਆਂ, ਪਾਣੀ ਦੀਆਂ ਬਸਾਰਾਂ ਕੀਤੀਆਂ ਜਾਂਦੀਆਂ, ਉਹਨਾਂ ਨੂੰ ਕਿਹਾ ਜਾਂਦਾ ਕਿ ਉੱਠ ਕੇ ਚਲ ਜਾਓ ਭਾਈ, ਇੱਥੇ ਤੁਹਾਨੂੰ ਬੈਠਣ ਨਹੀਂ ਦੇਣਾ ਸੀ, ਤੁਹਾਡੇ ਕਰਕੇ ਕੋਰੋਨਾ ਫੈਲਦਾ। ਉਹ ਐਮਰਜੈਂਸੀ ਦੀ ਯਾਦ, ਇਤਫਾਕ ਹੈ ਕਿ 7 ਮਹੀਨੇ ਵੀ 26 ਤਰੀਕ ਨੂੰ ਹੋਣੇ ਆ ਤੇ ਐਮਰਜੈਂਸੀ ਨੂੰ ਲਾਉਣ ਦਾ ਦਿਨ ਵੀ 26 ਜੂਨ ਹੈਗਾ। ਸੋ ਉਸ ਐਮਰਜੈਂਸੀ ਦੀ ਯਾਦ ਦਿਵਾਉਂਦੇ ਹੋਏ, ਇੰਦਰਾ ਗਾਂਧੀ ਵਾਲੀ ਐਮਰਜੈਂਸੀ ਦੀ ਯਾਦ ਦਿਵਾਉਂਦੇ ਹੋਏ ਕਿਸਾਨ ਪ੍ਰਚਾਰ ਕਰਨਗੇ ਕਿ ਇਸ ਵੇਲੇ ਮੋਦੀ ਰਾਜ ਦੇ ਵਿੱਚ ਵੀ ਅਣ ਐਲਾਨੀ ਐਮਰਜੈਂਸੀ ਨਾਗਰਾ ਸਾਹਿਬ ਲੱਗੀ ਹੋਈ ਹੈ।
ਔਰ ਜੇ ਦੇਖੇ ਸ਼ਬਦ ਥੋੜੇ ਹੀ ਆ ਵੈਸੇ, ਚਾਹੇ ਬਸਪਾ ਦੀ ਗੱਲ ਕਰ ਲਈਏ ਤੇ ਚਾਹੇ ਭਾਜਪਾ ਦੀ, ਹੁਣ ਅਕਾਲੀ ਦਲ ਦਾ ਜਿਹੜਾ ਬਸਪਾ ਨਾਲ ਹੋਇਆ ਗੱਠਜੋੜ ਜੀ,
ਆ ਜੇ ਵਾਲਾ ਫਰਕ ਰਹਿ ਜਾਂਦਾ ਵਿੱਚ,
ਹਨਾ? ਸਹੀ ਗੱਲ,
ਉਹ BSP ਹੈ, ਇਹ ਉਹ BJP ਸੀਗੀ। ਮਤਲਬ ਜੇ ਗੱਠਜੋੜ ਨਾ ਟੁੱਟਦਾ ਤੇ ਬਸਪਾ ਨਹੀਂ ਹੋਣੀ ਸੀਗੀ, ਫਿਰ BJP ਤੋਂ BSP ਨਹੀਂ ਹੋਣੀ ਸੀਗੀ। ਤੇ ਜੇ ਇਹ ਗੱਠਜੋੜ ਨਾ ਕੋਈ ਕਮਾਲ ਦਿਖਾ ਪਾਇਆ, ਨਾਗਰਾ ਸਾਹਿਬ, ਇਹ ਵੀ ਇੱਕ ਵੱਡਾ ਸਵਾਲ ਹੈ ਕਿ ਹੋਏਗਾ ਕੀ ਹੋਏਗਾ, ਕਿਉਂਕਿ ਬੜੀਆਂ ਚੀਜ਼ਾਂ ਹੁੰਦੀਆਂ ਨੇ। ਨਾ ਤਾਂ ਉਹ, ਮੈਂ ਤੀਕਸ਼ਣ ਸੂਦ ਦਾ ਬਿਆਨ ਦੇਖ ਰਿਹਾ ਸੀਗਾ, ਹਾਲਾਂਕਿ ਉਹਨਾਂ ਨੇ ਆਪਣੇ ਸਿਆਸੀ ਤੌਰ ਤੇ ਬਿਆਨ ਦਿੱਤਾ, ਪਰ ਜਿਹੜੀ ਉਹਨਾਂ ਨੇ ਅਖਾਣ ਵਰਤੀ ਨਾ ਪੰਜਾਬੀ ਦੀ, ਮੈਨੂੰ ਲੱਗਦਾ ਬਿਲਕੁਲ ਠੀਕ ਤੇ ਸਟੀਕ ਅਖਾਣ ਵਰਤੀ ਹੈ, ਭਾਵੇਂ BJP ਨਾਲ ਸਹਿਮਤ ਹੋਈਏ ਭਾਵੇਂ ਨਾ ਹੋਈਏ। ਉਹ ਕਹਿੰਦੇ ਝੋਟਾ ਵੀ ਭੁੱਖਾ ਸੀ, ਤੂੜੀ ਵੀ ਗਿੱਲੀ ਸੀਗੀ, ਦੋਨਾਂ ਦਾ ਹੀ ਸਰ ਗਿਆ। ਇਸ ਵੇਲੇ ਅਕਾਲੀ ਦਲ ਦੀ ਹਾਲਤ ਵੀ ਓਦਾਂ ਦੀ ਬਣੀ ਹੋਈ ਆ, ਬਸਪਾ ਵੀ ਕੋਈ ਬਹੁਤਾ ਕਮਾਲ ਪਿਛਲੇ ਲੰਬੇ ਸਮੇਂ ਤੋਂ ਕਰ ਨਹੀਂ ਪਾ ਰਹੀ, ਦੋਨੋਂ ਰਲ ਮਿਲ ਕੇ ਇੱਕ ਦੂਜੇ ਦਾ ਡੰਗ ਸਾਰਨ ਦੀ ਕੋਸ਼ਿਸ਼ ਕਰ ਰਿਹਾ। ਪਰ ਫਿਲਹਾਲ 20 ਸੀਟਾਂ ਤੇ ਸਹਿਮਤੀ ਨਾਗਰਾ ਸਾਹਿਬ ਬਣ ਗਈ ਆ, 20 ਸੀਟਾਂ ਤੇ ਚੋਣ ਲੜੇਗੀ ਬਹੁਜਨ ਸਮਾਜ ਪਾਰਟੀ ਤੇ ਬਾਕੀ 97 ਸੀਟਾਂ ਦੇ ਉੱਤੇ ਚੋਣ ਲੜਨ ਦੀ ਤਿਆਰੀ ਆ ਅਕਾਲੀ ਦਲ ਦੇ ਵੱਲੋਂ। ਸੁਖਬੀਰ ਬਾਦਲ ਹੋਰਾਂ ਨਾਲ ਗੱਲਬਾਤ ਹੋਈ ਸੀ, ਉਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਕਿ ਅਜੇ 3 ਸੀਟਾਂ ਅਸੀਂ ਹੋਰ ਬਚਾ ਕੇ ਰੱਖੀਆਂ ਹੋਈਆਂ ਨੇ, 20 ਸੀਟਾਂ ਬਸਪਾ ਨੂੰ ਦਿੱਤੀਆਂ ਨੇ, 3 ਸੀਟਾਂ ਲਈ CPI ਤੇ CPIM ਦੇ ਨਾਲ ਗੱਲ ਚੱਲਦੀ ਪਈ, ਜਾਣੀ ਕਿ ਖੱਬੇ ਪੱਖੀ ਧਿਰਾਂ ਨਾਲ ਗੱਲਬਾਤ ਚੱਲਦੀ ਪਈ ਆ। ਤੇ ਜੇ ਉਹਨਾਂ ਨਾਲ ਗੱਲਬਾਤ ਨੇਪਰੇ ਚੜ ਗਈ ਤੇ 3 ਸੀਟਾਂ ਸੀ ਉਹਨਾਂ ਨੂੰ ਵੀ ਦੇ ਦੇਣੀਆਂ, ਕਿਉਂਕਿ 23 ਸੀਟਾਂ ਵਾਲਾ BJP ਵਾਲਾ ਕੋਟਾ ਪੂਰਾ ਕਰਕੇ ਚੱਲਾਂਗੇ। ਮੈਨੂੰ ਲੱਗਦਾ ਕਿ ਉਹ 23 ਸੀਟਾਂ ਬੀਜੇਪੀ ਨੂੰ ਦੇ ਕੇ ਵਾਰ ਵਾਰ ਚੋਣ ਲੜ ਕੇ ਅਕਾਲੀ ਦਲ ਨੂੰ ਆਦਤ ਪੈ ਗਈ ਹੈ ਕਿ ਉਹ 23 ਸੀਟਾਂ ਵੱਲ ਮੂੰਹ ਹੀ ਨਹੀਂ ਕਰਨਾ, ਲੜਨ ਦੀ ਹਿੰਮਤ ਹੀ ਨਹੀਂ ਪੈਂਦੀ ਉਹਨਾਂ 23 ਸੀਟਾਂ ਤੇ। ਇਸ ਕਰਕੇ 3 ਸੀਟਾਂ ਹੁਣ ਖੱਬੇ ਪੱਖੀ ਪਾਰਟੀਆਂ ਨਾਲ ਸਮਝੌਤਾ ਕਰਕੇ ਉਧਰਲੇ ਪਾਸੇ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇੱਕ ਸਮੱਸਿਆ ਇਹ ਹੈ ਨਾਗਰਾ ਸਾਹਿਬ ਕਿ ਬਹੁਜਨ ਸਮਾਜ ਪਾਰਟੀ ਉਹ ਪਾਰਟੀ ਹੈ ਜਿਹਦਾ ਕੋਈ ਪਤਾ ਨਹੀਂ ਹੈ ਕਿ ਚੋਣਾਂ ਤੋਂ ਐਨ ਪਹਿਲਾਂ ਕਹਿ ਦੇਵੇ ਟਾਟਾ ਬਾਏ ਬਾਏ ਆ ਭਾਈ, ਅਸੀਂ ਨੀ ਤੁਹਾਡੇ ਨਾਲ ਗੱਠਜੋੜ ਕਰਨਾ, ਕਿਉਂਕਿ ਬਹੁਤ ਸਾਰੀਆਂ ਸੀਟਾਂ ਏਦਾਂ ਦੀਆਂ ਨੇ ਜਿਨ੍ਹਾਂ ਦੇ ਉੱਤੇ ਬਸਪਾ ਨੂੰ ਭਾ ਨਹੀਂ ਦਿੱਤਾ ਅਕਾਲੀ ਦਲ ਨੇ। ਬਸਪਾ ਪ੍ਰਭਾਵ ਕਿੱਥੇ ਆ? ਇੱਥੇ ਪ੍ਰਭਾਵ ਹੈਗਾ ਬਸਪਾ ਦਾ ਬੰਗਿਆਂ ਦੇ ਵਿੱਚ, ਪ੍ਰਭਾਵ ਹੈਗਾ ਫਲੌਰ ਦੇ ਵਿੱਚ, ਪ੍ਰਭਾਵ ਹੈਗਾ ਹੁਸ਼ਿਆਰਪੁਰ ਦੇ ਵਿੱਚ, ਪ੍ਰਭਾਵ ਹੈਗਾ ਨਵੇਂ ਸ਼ਹਿਰ ਦੇ ਵਿੱਚ, ਆਦਮਪੁਰ ਵਿੱਚ ਪ੍ਰਭਾਵ ਹੈਗਾ, ਫਗਵਾੜੇ ਚ ਪ੍ਰਭਾਵ ਹੈਗਾ। ਇਹਨਾਂ ਦੇ ਵਿੱਚੋਂ ਸੀਟਾਂ ਕਿਹੜੀਆਂ ਦਿੱਤੀਆਂ? ਨਵੇਂ ਸ਼ਹਿਰ ਦੀ ਸੀਟ ਦਿੱਤੀ, ਹੁਸ਼ਿਆਰਪੁਰ ਦੀ ਸੀਟ ਦਿੱਤੀ ਆ ਤੇ ਫਗਵਾੜੇ ਵਾਲੀ ਸੀਟ ਦਿੱਤੀ ਆ, ਨਾ ਆਦਮਪੁਰ ਦਿੱਤਾ ਨਾ ਫਲੌਰ ਦਿੱਤਾ ਨਾ ਬੰਗਾ ਦਿੱਤਾ, ਕਿਉਂਕਿ ਇੱਥੋਂ ਅਕਾਲੀ ਦਲ ਦੇ ਸਿਟਿੰਗ MLA ਹੈਗੇ ਨੇ। ਹੁਣ ਜਦੋਂ ਆਹ ਸੀਟਾਂ ਦਿੱਤੀਆਂ ਗਈਆਂ ਤੇ ਜਿਹੜੀਆਂ ਸੀਟਾਂ ਉਹਨਾਂ ਨੂੰ ਦਿੱਤੀਆਂ ਗਈਆਂ ਮਤਲਬ ਹਾਰਨ ਵਾਲੀਆਂ ਸੀਟਾਂ ਦਿੱਤੀਆਂ ਗਈਆਂ ਨੇ ਬਾਕੀ, ਤੇ ਫਿਰ ਕੋਈ ਪਤਾ ਨਹੀਂ ਹੈ ਕੱਲ UP ਦੇ ਵਿੱਚ ਕੋਈ 2022 ਦੀਆਂ ਚੋਣਾਂ ਚ ਮਮਤਾ ਮਾਇਆ ਮਾਫ ਕਰਨਾ ਮਾਇਆ ਜਿਹੜੀ ਹੈ ਉਹ BJP ਨਾਲ ਕੋਈ ਸਮਝੌਤਾ ਕਰ ਲਵੇ ਤੇ ਮੁੜ ਕੇ ਇਹ ਦੇਖਣ ਮੂੰਹ ਚੱਕ ਕੇ ਕਿ ਹੁਣ ਜਾਈਏ ਕਿੱਧਰ ਤੇ ਜਾਈਏ ਕਿੱਧਰ ਨਾ, ਕਿਉਂਕਿ 1996 ਚ ਵੀ ਇਹਨਾਂ ਨੇ ਸਮਝੌਤਾ ਕੀਤਾ ਸੀ ਨਾਗਰਾ ਸਾਹਿਬ ਬਹੁਜਨ ਸਮਾਜ ਪਾਰਟੀ ਨਾਲ ਅਕਾਲੀ ਦਲ ਨੇ। ਉਦੋਂ ਲੋਕ ਸਭਾ ਦੀ ਚੋਣ ਇਕੱਠਿਆਂ ਨੇ ਲੜੀ ਸੀਗੀ, 13 ਸੀਟਾਂ ਦੇ ਵਿੱਚੋਂ 11 ਸੀਟਾਂ ਜਿੱਤੀਆਂ ਸੀ, 8 ਜਿੱਤੀਆਂ ਸੀ ਅਕਾਲੀ ਦਲ ਨੇ ਤੇ 3 ਜਿੱਤੀਆਂ ਸੀਗੀਆਂ ਬਹੁਜਨ ਸਮਾਜ ਪਾਰਟੀ ਨੇ। ਤੇ 35 ਸੱਟੇ ਉਦੋਂ ਬਾਅਦ ਹੀ ਕੁਝ ਮਹੀਨਿਆਂ ਦੇ ਵਿੱਚ ਹੀ ਗੱਠਜੋੜ ਤੋੜ ਲਿਆ ਸੀ, ਕਿਉਂ? ਕਿਉਂਕਿ ਬਹੁਜਨ ਸਮਾਜ ਪਾਰਟੀ ਨੇ ਕਾਂਗਰਸ ਨਾਲ ਸਮਝੌਤਾ ਕਰ ਲਿਆ ਉਦੋਂ ਬਾਅਦ ਰਾਸ਼ਟਰੀ ਪੱਧਰ ਤੇ ਅਕਾਲੀ ਦਲ ਵਾਲੇ ਕਹਿੰਦੇ ਨਾ ਨਾ ਇਹ ਤਾਂ ਭਾਈ ਘੱਟ ਗਿਣਤੀਆਂ ਦੀ ਦੁਸ਼ਮਣ ਆ ਕਾਂਗਰਸ, ਬਸਪਾ ਨੇ ਜੇ ਉਹਦੇ ਨਾਲ ਸਮਝੌਤਾ ਕਰ ਲਿਆ ਅਸੀਂ ਇਹਦੇ ਨਾਲ ਸਮਝੌਤਾ ਤੋੜਦੇ ਆ, ਤੇ ਉਦੋਂ BJP ਨਾਲ ਗੱਠਜੋੜ ਜਿਹੜਾ ਉਹ ਬਣਿਆ ਸੀਗਾ। ਤੇ ਹੁਣ ਮਮਤਾ ਬੈਨਰਜੀ ਜਿਹੜਾ ਆ ਇੱਕ ਗੱਠਜੋੜ ਬਣਾ ਰਹੀ ਹੈ ਜਿਹਦੇ ਵਿੱਚ ਕਾਂਗਰਸ ਵੀ ਸ਼ਾਮਲ ਹੋਏਗੀ, ਅਕਾਲੀ ਦਲ ਵੀ ਉਹਦੇ ਪਾਸੇ ਨੂੰ ਜਾ ਰਿਹਾ। ਹੁਣ ਦੇਖਣਾ ਇਹ ਹੋਏਗਾ ਨਾ ਕਿ ਹੁਣ ਕਾਂਗਰਸ ਨੂੰ ਬਰਦਾਸ਼ਤ ਕਰ ਲੈਂਦਾ ਅਕਾਲੀ ਦਲ ਜਾਂ ਉਦੋਂ ਵੀ ਗੱਠਜੋੜ ਤੋੜਦਾ, ਕਿਉਂਕਿ ਇਹ ਗੱਠਜੋੜ ਏਦਾਂ ਆ ਇਹਦੀ ਗੱਠ ਕਦੋਂ ਖੁੱਲ ਜਾਣੀ ਆ ਤੇ ਜੋੜ ਕਦੋਂ ਢਿੱਲੇ ਪੈ ਜਾਣੇ ਆ ਕੋਈ ਪੱਕੇ ਤੌਰ ਤੇ ਨਾਗਰਾ ਸਾਹਿਬ ਨਹੀਂ ਕਿਹਾ ਜਾ ਸਕਦਾ।
ਔਰ ਜਸਵੀਰ ਜੀ ਇੱਥੇ ਤੁਹਾਡੇ ਤੋਂ ਇਜਾਜ਼ਤ ਲੈਣੇ ਤੇ ਫਿਰ ਆਪਣੀ ਮੁਲਾਕਾਤ ਦੁਬਾਰਾ ਬੁੱਧਵਾਰ ਦੇ ਸ਼ੋਅ ਦੇ ਵਿੱਚ ਹੁੰਦੀ ਜੀ, ਰੱਖਿਓ ਖਿਆਲ।
ਸ਼ੁਕਰੀਆ ਨਾਗਰਾ ਸਾਹਿਬ।
ਥੈਂਕ ਯੂ ਬ੍ਰਦਰ ਜੀ। ਸਰੋਤੇ ਸੀ ਸਾਡੇ ਟੀਮ ਮੈਂਬਰ ਜਸਵੀਰ ਹੁਸੈਨ ਹੁਣੀ ਪੰਜਾਬ ਤੋਂ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ, ਤੇ ਅਗਲੇ ਨੰਬਰ ਪੰਜਾਬ ਟੈਕ ਸੋਲੂਸ਼ਨ ਤੋਂ ਜਗਜੀਤ ਸਾਚਾ ਤੇ ਉਹਨਾਂ ਦੀ ਟੀਮ 3 ਲੋਕੇਸ਼ਨਾਂ ਤੋਂ ਤੁਹਾਨੂੰ ਸੁਭਾਵਾਂ ਦਿੰਦੇ ਆ। ਵੱਡਾ ਨਾਮ ਆ ਪੰਜਾਬ ਟੈਕ ਸੋਲੂਸ਼ਨ ਤੋਂ ਜਗਜੀਤ ਸਾਚਾ ਉਹਨਾਂ ਦਾ, ਸਾਡੀਆਂ ਵੀ ਸਾਰੀਆਂ ਕੰਪਨੀਆਂ ਤਕਰੀਬਨ ਮੇਰੇ ਯਾਰ ਦੋਸਤ ਫਰੈਂਡ ਸਰਕਲ, ਜੇ ਤੁਸੀਂ ਹੈ ਨਾ ਟੈਕਸ ਦੀਆਂ ਇਹਨਾਂ ਤੋਂ ਸੁਭਾਵਾਂ ਲੈਂਦੇ ਹੋ, ਕਦੀ ਵੀ ਤੁਹਾਨੂੰ ਗਲਤ ਗਾਈਡ ਨਹੀਂ ਕਰੇਗੀ ਇਹਨਾਂ ਦੀ ਟੀਮ, ਇਹ ਆਉਣ ਦੀ ਤੁਹਾਨੂੰ ਪ੍ਰੋਮਿਸ ਆ। ਔਰ ਤੁਸੀਂ ਜੇ ਦੇਖੋਗੇ ਤਾਂ ਬੜੇ ਲੰਬੇ ਸਮੇਂ ਤੋਂ ਚਾਹੇ ਕੋਈ ਵੀ ਮੈਂ ਕੰਪਨੀ ਕੰਮ ਦੀ ਸਟਾਰਟਿੰਗ ਕਰਦਾ ਪੰਜਾਬ ਟੈਕ ਸੋਲੂਸ਼ਨ ਨੂੰ ਸਾਰਾ ਪਤਾ ਹੁੰਦਾ, ਔਰ ਦੂਸਰੇ ਪਾਸੇ ਇਹਨਾਂ ਦੀਆਂ ਸੇਵਾਵਾਂ ਦੀ ਸਿੰਗਲ ਇੱਕ ਵੀ ਕੰਪਲੇਂਟ ਕਦੀ ਨਹੀਂ ਮੈਨੂੰ ਆਈ। 905-461-2320 ਜਿਹੜਾ ਨੰਬਰ ਹੈ, ਅਤੇ ਬਿਲਕੁਲ ਇਹਨਾਂ ਦੇ ਗਵਾਂਢ ਯਾਰਾਂ ਦੇ ਯਾਰ ਬਾਈ ਪਰਮ ਹੋਣੀ ਅਤੇ ਗੁਰਪ੍ਰੀਤ ਹੋਣੀ ਵਧੀਆ ਬਿਜ਼ਨਸ ਜਿਹੜਾ ਚਲਾ ਰਹੇ ਆ। ਬੈਸਟ ਵਾਰਗੇਨ ਕਾਰਪੇਟ ਫਲੋਰਿੰਗ ਤੋਂ 416-937-2856 'ਤੇ ਕਾਲ ਕਰ ਲੈਣੀ, 416-937-2850। ਅਤੇ HK ਟਾਇਰ ਸੈਂਟਰ ਦੋ ਲੋਕੇਸ਼ਨਾਂ ਤੋਂ ਤੁਹਾਨੂੰ ਸੇਵਾਵਾਂ ਦਿੰਦੇ ਆ। ਗੇਲਾ ਤੂਰ ਬਾਈ ਲੰਡਨ ਵਾਲੀ ਲੋਕੇਸ਼ਨ 'ਤੇ ਹੁੰਦੇ 647-401-8230, ਅਤੇ ਬੂਟਾ ਚਹਿਲ 647-295-4600 'ਤੇ ਤੁਸੀਂ ਜਿਹੜਾ ਜੀ ਕਾਲ ਕਰ ਲੈਣੀ। $230 ਨੂੰ ਜੇ ਮਾਰਕੀਟ ਦੇ ਵਿੱਚ ਕੋਈ ਟਾਇਰ ਇੰਸਟਾਲ ਕਰ ਰਿਹਾ, ਅਤੇ HK ਟਾਇਰ ਸੈਂਟਰ 647-295-4600 ਜਿਹੜਾ ਜੀ ਇਹਨਾਂ ਦਾ ਨੰਬਰ ਹੈ, ਇਸ ਨੰਬਰ 'ਤੇ ਕਾਲ ਕਰ ਲੈਣੀ। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਫਰੈਂਡਜ਼ ਨਾਲੋਂ ਵੱਖਰਾ ਫਰਨੀਚਰ ਜਾਂ ਫਿਰ ਤੁਹਾਡੇ ਰਿਸ਼ਤੇਦਾਰਾਂ ਨਾਲੋਂ, ਤਾਂ ਫਿਰ ਤੁਸੀਂ ਰਾਇਲ ਫਰਨੀਚਰ ਮੈਟਰਸ 'ਤੇ ਵਿਜ਼ਿਟ ਕਰਿਓ, 286 ਰਦਰਫੋਰਡ ਰੋਡ ਸਾਊਥ, 905-454-0123 'ਤੇ ਕਾਲ ਕਰ ਲੈਣੀ। ਅਤੇ PHP ਵੈਲਡਿੰਗ ਕੰਕਰੀਟ ਸਪਲਾਈ ਦਾ ਨੰਬਰ ਹੈ 905-795-5556। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਪ੍ਰੋਗਰਾਮ ਕਰਦੇ ਦੌਰਾਨ ਜ਼ਬਾਨ ਤੋਂ ਕੋਈ ਵੀ ਸ਼ਬਦ ਵੱਧ ਘੱਟ ਲੱਗਾ ਹੋਵੇ ਤਾਂ ਇਸ ਗੱਲ ਦੀ ਖਿਮਾ। ਪ੍ਰੋਗਰਾਮ ਤੋਂ ਬਾਅਦ 'ਚ ਮੇਰਾ ਨੰਬਰ 416-303-4444 'ਤੇ ਲਖਵੀਰ ਗਿੱਲ ਹੋਣਾ ਕੋਲ, ਜਿਹੜਾ ਏਅਰਪੋਰਟ 'ਤੇ ਸੈਂਡਲਵੁੱਡ ਏਰੀਆ ਦੇ ਵਿੱਚ ਘਰ ਆ। ਇਸ ਵੀਕਐਂਡ ਤੱਕ ਜਿਹੜਾ ਜੀ ਜਿੰਨਾ ਰਿਸਪੋਂਸ ਮਿਲਿਆ ਮੈਨੂੰ ਨਹੀਂ ਲੱਗਦਾ ਇਹ ਘਰ ਮਾਰਕੀਟ ਦੇ ਵਿੱਚ ਹੋਰ ਬਾਹਲੀ ਦੇਰ ਖੜੇਗਾ। 416-716-4417-2800 ਦੇ ਕਰੀਬ ਸਕੁਅਰ ਫੀਟ ਦੇ ਘਰ ਆ। ਇਹੋ 4 ਬੈੱਡਰੂਮ ਦਾ 2 ਬੇਸਮੈਂਟਾਂ ਫਿਨਿਸ਼ ਆ। ਏਅਰਪੋਰਟ 'ਤੇ ਸੈਂਡਲਵੁੱਡ ਦਾ ਏਰੀਆ, 416-716-4417 ਨੰਬਰ ਆ। ਅਤੇ ਇੱਥੇ ਲੈਂਦੇ ਛੁੱਟੀਆਂ, ਕੀ ਇਹ ਹਾਲ ਪ੍ਰੀਤੋ ਦਾ ਸੁਣੋ ਜੀ।
ਮੈਂ ਪਰਦੇਸੀ ਵਤਨੋਂ ਬੈਠਾ ਦੂਰ ਦੋਸਤਾ ਹੋਏ ना हां मजबूर दोस्ता वे मैं परदेसी वतनों बैठा दूर दोस्ता वे तू की जाने कि ना हां मजबूर दोस्ता वे
necessarily be those of the owner or management of WTOR radio station.
You are listening to WTOR 770 AM, Youngstown, Toronto.
COVID-19 ਤੋਂ ਅਸੀਂ ਇਹ ਸਿੱਖਿਆ ਹੈ ਕਿ ਛੋਟੀ ਜਿਹੀ ਚੀਜ਼ ਵੀ ਵਧਦੀ ਲਹਿਰ ਵਾਂਗ ਤੇਜ਼ੀ ਨਾਲ ਫੈਲ ਸਕਦੀ ਹੈ। ਜੇ ਸਾਡੇ ਵਿੱਚੋਂ ਬਹੁਤ ਸਾਰੇ ਵੈਕਸੀਨ ਲਗਵਾ ਲੈਂਦੇ ਹਨ ਤਾਂ ਅਸੀਂ ਇੱਕ ਵੱਡੀ ਲਹਿਰ ਸ਼ੁਰੂ ਕਰ ਸਕਦੇ ਹਾਂ। ਕੈਨੇਡਾ ਦੇ ਲੋਕਾਂ ਦੀ ਲਹਿਰ ਜੋ ਸਾਨੂੰ ਆਪਣੇ ਪਿਆਰੇ ਸਥਾਨਾਂ ਤੇ ਲੋਕਾਂ ਨੂੰ ਦੁਬਾਰਾ ਮਿਲਣ ਵਿੱਚ ਸਹਾਈ ਹੋਵੇਗੀ। ਵੈਕਸੀਨ ਲਗਵਾ ਕੇ ਅਸੀਂ ਸਾਰੇ ਮਦਦ ਕਰ ਸਕਦੇ ਹਾਂ। canada.ca/covidvaccine ਤੇ ਜਾ ਕੇ ਵਧੇਰੇ ਜਾਣੋ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
पैंतालीस मिनट मिसिसागा के कैरोल के इलाके में ये सन रिटायर घर बिल्कुल साफ 7,15,000 के अंदर अंदर कीमत 647-302-8589 कॉल नाउ। लंदन की इस फैमिली के सानहे के बाद तमाम कम्युनिटी एक प्लेटफॉर्म पे ब्रैम्पटन ने नकाद किया कैंडल लाइट विजिल का, आपसे दरख्वास्त जरूर शामिल होइएगा। मंडे 14 जून को 8 से 9 के दरमियान गम में हम तमाम एक दूसरे के साथ हैं। मंडे 14 जून 8 से 9 के दरमियान कैंडल लाइट विजिल इन ब्रैम्पटन।
डिवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
S&S Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही S&S Lawyers नूं कॉल करो 416-655-2000।
ਕੋਵਿਡ 19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ। ਗਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰੀਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੈਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਵੀ ਖੁੱਲ ਗਿਆ ਹੈ।
ਬ੍ਰਾਮਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ ਕੋਵਿਡ 19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ। ਫਾਰ ਮੋਰ ਇਨਫਾਰਮੇਸ਼ਨ ਕਾਲ 9058877171। ਕੈਲੇਡਨ ਸਬਜ਼ੀ ਫਾਰਮ, ਫਰੈਸ਼ ਵੈਜੀਟੇਬਲਸ, ਫਰੂਟਸ ਐਂਡ ਫਾਰਮਰਸ ਮਾਰਕੀਟ, ਹਰ ਤਰ੍ਹਾਂ ਕੇ ਤਾਜ਼ੇ ਔਰਗੈਨਿਕ ਸਬਜ਼ੀਆਂ, ਪੌਦੇ, ਫਲ ਕੀ ਵਰਾਇਟੀ ਸਟ੍ਰੇਟ ਫ੍ਰੋਮ ਦਾ ਫਾਰਮ। ਇਸ ਸੀਜ਼ਨ ਮੇ ਪੌਦੇ, ਫੂਲ, ਫਲ ਔਰ ਸਬਜ਼ੀਆਂ ਲਗਾਨੇ ਕੇ ਲਿਏ ਪਨੀਰੀ ਕੀ ਬੇਸ਼ੁਮਾਰ ਵਰਾਇਟੀ ਮੌਜੂਦ। ਹੈਲਦੀ ਲਿਵਿੰਗ ਡਾਇਰੈਕਟ ਫ੍ਰੋਮ ਦਾ ਫਾਰਮ, ਕੈਲੇਡਨ ਸਬਜ਼ੀ ਫਾਰਮ। ਐਸ ਓ ਪੀਸ ਕਾ ਖਾਸ ਖਿਆਲ ਔਰ ਹਰ